दर्शन साथ मिले ओ वद भागी सब किल दिख गए गवाजा, सतगुर शाह पाया वजदाना, हर किए बहुगुण सांझा, जिनको कृपा करी जग जीवन, हर उर तारो मन माजा, धर्म राय दर कागद फारे, जन नानक लेखा समझा, जिनको कृपा करी जग जीवन, हर उर तारो मन माजा, धर्म राय दर कागद फारे, जन नानक लेखा समझा। वाहगुरु जी का खालसा, वाहगुरु जी की फतह। परम सम्मान योग साहिब सतगुरु श्री गुरु ग्रंथ साहिब महाराज जी की पावन पवित्र हजूरी विच बैठ के हुणे ही आप जी ने आसा की वार दे कुछ संत सलोक और पौड़ियां कीर्तन रूप विच सरवण कीते ने। अज जो अमृत वेले धन गुरु ग्रंथ साहिब जी ने पावन पवित्र हुक्म रूप विच सानू शब्द बख्शिश कीता है, ए अमृत बचन चौथे गुरुदेव धन गुरु रामदास सच्चे पातशाह जी उन्हां दे पवित्र मुखारबिन तो उचारण कीता होया है। आओ इस शब्द दी विचार प्रेम भावना नाल धन गुरु रामदास कृपालू जी आप मेर कृपा करन विच वरत के इस पवित्र बचन दी विचार आप ही करा लैन। करो कृपा साध संगत, आप जितने सहज जी दी पवित्र चरण शरण विच इकत्र होए हो आशीष बख्शो, क्योंकि संगत विच सतगुरु आप वरतदे ने, संगत आशीष बख्शे। ए अन्ने बंदे नूं वी तिन्ना भवना दी सोझी करा दिंदी है, मूर्ख तो आप ही शब्दां दे अर्थ करा सकदी है। करो कृपा साध संगत, बख्शो आशीष और उच्चारण करो जी सतनाम श्री वाहे गुरु जी। करो कृपालता, फिर उच्चारण करो जी सतनाम श्री वाहे गुरु जी। सतगुरु गुरु रामदास सच्चे पातशाह जी जिन्हां दे अमृत बचन धन गुरु ग्रंथ साहिब जी दे 30 रागां दे विच दर्ज ने, ओह साहिब सच्चे पातशाह जिन्हां दे केवल 30 रागां विच शब्द ही दर्ज नहीं, 123 पदां दे सवैये ने कुल गुरु ग्रंथ साहिब विच। ਤੇ ਇਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜੁਨ ਦੇ ਪੰਚਮ ਪਾਤਸ਼ਾਹ ਜੀ ਤੱਕ گرو کی سب تو سلاح انہوں نے سوئیے اچارن کیتے نے. ایک سو تئی سوئیاں وچوں سات سوئیے کیول گرو رام داس جی کی سکت اچارن کیتے گئے. سہد تن گرو رام داس کنے کرپالو نے انہوں کی سبت کردیا جی پٹانک بچن کیا جس سمرت جس گرو نو ایک واری چیتے کریے گرو رام داس جی نو تے اندر دا خنیرا جڑا ہے وہ بنس جانا ہے. جے ستگر سمرنت نین کے تمر مٹے کھن جے ستگر سمرنت ردا ہر نام دنوں دن جے ستگر سمرنت جی کی تپت مٹاوے جے ستگر سمرنت رد سد نو ند پاوے. کہ جس تن گرو رام داس جی نو چیتے کیتیا اندر دے خنیرے کٹا جاندا ہے گھر وچ برکتاں آ جاندیاں نے جنم تے مرن دا دکھ کٹیا جاندا ہے. جے ستگر سمرنت جی کی تپت مٹاوے جے ستگر سمرنت رد سد نو ند پاوے سوئی رام داس گر بل بھن مل سنگت تن تن کرو. جے ستگر لگ پرب پائی ہے سو ستگر سمرو نرو. جس تن گرو رام داس جی نو چیتے کریے تے پربھو دی پراپتی ہوندی اس تن گرو رام داس کرپالو جی نے اج امرت بچن سانو حکم وچ بخشے. اے گل کدی وی بھلیے نا کہ جے گرو چڑکدا وی ہے تے او دی چڑک وی مٹھی ہوندی ہے. جے کتے ماں بچے نو چڑکدی ہے تے ایدا بھاو اے نہیں کہ او بچے دی ویرن ہے او بچے نو ختم کرنا چاہندی ہے. او دی چڑک وچ وی بچے دے جیون دی اساری ہے. او دی چڑک وچ وی بچے دی زندگی دا کچھ پڑا ہے. صاحب تن گرو رام داس جی نے اج بخشش کیتی ہے. پہلا بچن انہاں کہے کہ جس منک نے پرماتما دے نام نو اپنے ہردے وچ وسایا نہیں کہ کتنا چنگا ہوں کہ او دے جنم تو پہلا اس دی ماں بانج ہو جاتی. کیونکہ ارتھ آپ کریں گے کہ گرو گرنتھ صاحب کی شبد کی روشنی کرنے کہ جن ہر ہردے نام نہ بسو تن مات کی جائے ہر بانجا. ہے پربھو کہ جس ہردے پرماتما دا نام ہی نہیں بسیا کہ اس دی مات بانج کیوں نہ ہوگی. انہیں یہو جی سنتان نو جنم کیوں دتا تے داتار جی کی کارن کہنے لگے دا کارن اے وے اونوں جنم تے گیا مل تین سنی دے پھر بن ناویں. انہاں دا شریر بالکل سنیا سنیا دا ارتھ ہوندا جتھے کوئی نہ رہندا ہوے کہ انہاں دے شریر سنیا نے انہاں دی دیہ جڑی نام تو بنا کلپ دی رہندی ہے. تے جس بندے دے اندر نام نہیں سچ جانو او دی زندگی وچ کدی وی دکھ جڑے نے او دا خیر چھڈ دے. تین سنی دے پیرا تین نام ہے کوئی کھپ کھپ موے کرانجا او کھپی جاندے نے دن رات کرجی جاندے نے کھدی جاندے نے انہاں دے اندر کدی بھی شانتی نہیں. صاحب نے اس بچن تو ایک پوتر شبد کی آرمبتا کی. صاحب گرو گرنتھ صاحب کی امرت بانی اِسی پڑھنی کیول تن گرو رام داس جی نے بچن نہیں کہے. کئی ایسے پرمان گرو گرنتھ صاحب ملتے ہیں جدے آپ ارتھ کریے میرا خیال ہے بندے دے اندر نو سنجوڑ کے رکھ دیں. صاحب گرو تیگ بہادر کرپالو جی نے تو ایتھوں تک بچن کہنے سلوک اسی پڑھنے تے کئی واری ہوندا کلی بانی پڑھ لینی گا لینی اودے ارتھ کر لینے تے میں ہر روز ایک بچن ضرور سنگت نوں سانجھا کرنا وا بھاویں گا بھی اے سنیے پڑھیے وچاریے پر اونی دیر تک اسانوں آنند نہیں آنا جنی دیر تک اس گائے سنے پڑے نو اپنی زندگی وچ ڈالنا بھی شروع نہیں کر دے یا اپنی زندگی نو اس مطابق نہیں ڈالدے. صاحب تن گرو گرنتھ صاحب وچ گرو تیگ بہادر جی نے ایک بچن کہا سلوک بڑا سرل ہے. اس سلوک دے ارتھ تھوڑے جے ڈیٹیل نال آپا کرنے. صاحب تن گرو تیگ بہادر جی کہندے منکھاں دی بڑی دُرلبھ ہے. یہ کوئی شک نہیں. حضور نے خود بانی وچ کہے ਕਹਿਣ ਲੱਗੇ ਫਿਰਤ ਫਿਰਤ ਬਹੁਤੇ ਯੁਗ ਹਾਰਿਓ ਮਾਨਸ ਦੇਹ ਨਹੀਂ, ਕਿ ਕਈ ਯੁਗ ਭਟਕਣ ਤੋਂ ਬਾਅਦ ਇਹ ਸਰੀਰ ਮਿਲਿਆ। ਪਰ ਨਾਲ ਇੱਕ ਵਚਨ ਕਹਿ ਦਿੱਤਾ, ਪਿਛਲੇ ਦਿਨੇ ਅਰਜ਼ ਕੀਤੀ ਸੀ ਇਹ ਦੇਈ ਇਹਨੂੰ ਦੁਰਲੱਭ ਕਿਉਂ ਕਿਹਾ, ਕਿਉਂ ਕਿਹਾ ਵੀ ਇਹ ਸਰੀਰ ਇੰਨਾ ਪਵਿੱਤਰ ਬੜੀ ਮੁਸ਼ਕਲ ਨਾਲ ਮਿਲਿਆ। ਹੁਣ ਆਮ ਬੰਦਾ ਕਹਿੰਦਾ ਲਓ ਜੀ ਜਿਹੜਾ ਵਹਿੰਦਾ ਇਹੀ ਸ਼ਬਦ ਕਹਿੰਦਾ ਵੀ ਮਨੁੱਖ ਦੇਈ ਦੁਰਲੱਭ ਹੈ ਦੁਰਲੱਭ ਹੈ, ਹਰ ਬੰਦੇ ਨੂੰ ਮਿਲੀਏ ਇਹਦੇ ਵਿੱਚ ਕਿਹੜੀ ਖੂਬੀ ਹੈ। ਤੁਸੀਂ ਪੜ੍ਹੇ ਲਿਖੇ ਸੱਜਣ ਮੇਰੀ ਬੇਨਤੀ ਨੂੰ ਸਮਝੋਗੇ, ਦੇਖੋ ਮਨੁੱਖ ਦੇ ਅੰਦਰ ਜੋ ਸੈੱਲ ਹੈ ਜਿਹਦੇ ਤੋਂ ਸਾਰਾ ਇਹ ਸੰਚਾਰ ਪਿਆ ਚੱਲਦਾ, ਇਹ ਸੈੱਲ ਬਿਲਕੁਲ ਸੂਖਸ਼ਮ ਹੈ, ਜਿਹਨੂੰ ਆਪਾਂ ਜੀਵ ਕਹਿੰਦੇ ਹਾਂ। ਜੀਵ ਆਤਮਾ ਸ਼ਬਦ ਕਈ ਵਾਰੀ ਜੀਵ ਸ਼ਬਦ ਜਿਹੜਾ ਇਹ ਸੈੱਲ ਬਿਲਕੁਲ ਸੂਖਸ਼ਮ ਹੈ। ਤੇ ਕਹਿੰਦੇ ਨੇ ਜਿਸ ਦਿਨ ਹਰ ਮਨੁੱਖ ਕੇਵਲ ਇਹ ਨਹੀਂ ਸਿੱਖ, ਜਿਸ ਦਿਨ ਮਾਤਾ ਦੇ ਉਦਰ ਵਿੱਚ ਆਦਮੀ ਦਾ ਨਿਵਾਸ ਹੋਇਆ ਹੈ ਨਾ, ਇਹਦੇ ਵਰਗੇ 5 ਲੱਖ ਸੈੱਲ ਹੋਰ ਨਾਲ ਪੈਦਾ ਹੋਏਗਾ। ਇਹ ਮਨੁੱਖ ਦੇਈ ਕਿਉਂ ਦੁਰਲੱਭ ਹੈ, ਇਹਦੇ ਵਰਗੇ 5 ਲੱਖ ਸੈੱਲ ਜਿਹੜੇ ਨੇ ਹੋਰ ਪੈਦਾ ਹੋਏ ਨੇ। ਪਰ ਰੱਬ ਦੀ ਕਰਨੀ ਇਹ ਵੇ, ਉਹਨਾਂ ਵਿੱਚੋਂ ਸਿਆਣੇ ਲੋਕ ਨੇ ਗੱਲ ਦੱਸਦੇ ਨੇ ਕਿ 4,99,999 ਸੈੱਲ ਉਹ ਜਨਮ ਤੋਂ ਪਹਿਲਾਂ ਮਾਤਾ ਦੇ ਉਦਰ ਵਿੱਚ ਉਹਨਾਂ ਨੂੰ ਥਾਂ ਹੀ ਨਹੀਂ ਮਿਲੀ, ਉਹਨਾਂ ਦੀ ਪਹਿਲਾਂ ਹੀ ਮੌਤ ਹੋ ਗਈ। ਕੇਵਲ ਇੱਕ ਸੈੱਲ ਤਾਕਤਵਰ ਸੀ ਜਿਹਨੂੰ ਮਾਤਾ ਦੀ ਕੁੱਖ ਵੀ ਥਾਂ ਮਿਲ ਗਈ। ਸਾਡੇ ਵਰਗੇ 5 ਲੱਖ ਹੋਰ ਜੀਵ ਆਏ ਸਨ ਜਿਹਨਾਂ ਨੂੰ ਦੇਈ ਮਿਲ ਸਕਦੀ ਸੀ, ਪਰ ਪਰਮਾਤਮਾ ਦੀ ਖੇਡ ਕਿੰਨੀ ਬਦਕਿਸਮਤੀ, ਉਹਨਾਂ ਦੇ ਭਾਗ ਕਿੰਨੇ ਕੁ ਮਾੜੇ ਹੋਣਗੇ ਕਿ ਮਾਤਾ ਦੇ ਉਦਰ ਵਿੱਚ ਥਾਂ ਹੀ ਨਾ ਮਿਲੀ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਕਿ ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਗਿਰ ਖਿਰਿਆ, ਮਾਤਾ ਦੇ ਉਦਰ ਵਿੱਚ ਪ੍ਰਫੁੱਲਤਾ ਹੀ ਨਹੀਂ ਮਿਲੀ। ਸਾਹਿਬ ਕਿਰਪਾਲੂ ਜੀ ਕਿਵੇਂ, ਪਹਿਲੀ ਗੱਲ ਇਹ ਦੇਹ ਬੜੀ ਕੀਮਤੀ ਹੈ, ਦੇਖ ਤੈਨੂੰ ਜਨਮ ਤੋਂ ਪਹਿਲਾਂ ਇੰਨੀ ਬਰਕਤ ਮਿਲ ਗਈ, ਪਰ ਨਾਲ ਇੱਕ ਕਿਰਪਾ ਕੀਤੀ, ਜੇ ਇਸ ਦੇਹ ਨੂੰ ਲੈ ਕੇ ਆਪਾਂ ਜ਼ਿੰਦਗੀ ਦਾ ਮਕਸਦ ਬਣਾ ਲਿਆ, ਖਾਣਾ ਪੀਣਾ ਮੌਜ ਕਰਨੀ ਹੈ, ਹੋਰ ਪਰਮਾਤਮਾ ਦੇ ਨਾਮ ਦੇ ਨੇੜੇ ਨਹੀਂ ਜਾਣਾ, ਤੇ ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਫਿਰ ਉਸ ਬੰਦੇ ਦੇ ਸਰੀਰ ਨੂੰ ਕਦੀ ਵੀ ਬੰਦੇ ਦਾ ਸਰੀਰ ਨਾ ਕਹੋ। ਮਹਾਰਾਜ ਕੀ ਕਹੀਏ, ਕਹਿਣ ਲੱਗੇ ਜੇ ਨਾਮ ਨਹੀਂ ਨਾ ਜਪਦਾ ਉਹਦੇ ਸਰੀਰ ਨੂੰ ਇੱਕ ਕੂਕਰ ਤੇ ਸੂਰ ਦੇ ਸਰੀਰ ਨਾਲ ਤੁਲਨਾ ਦੇ ਦੇ, ਨਾਮ ਕਰਕੇ ਬੰਦਾ ਹੈ ਪਰ ਕਰਤੂਤ ਉਹਦੀ ਕੁੱਤੇ ਤੇ ਸੂਰ ਵਾਲੀ ਹੈ। ਦੇਖੋ ਮੈਂ ਬਾਣੀ ਤੋਂ ਬਾਹਰ ਨਹੀਂ ਜਾਣਾ, ਅੱਜ ਸ਼ਬਦ ਐਸਾ ਆਇਆ, ਕਈ ਵਾਰੀ ਸੋਚੀਦਾ ਕਿ ਅਸੀਂ ਲੋਕ ਇਹਨਾਂ ਸ਼ਬਦਾਂ ਨੂੰ ਸੁਣ ਤੋਂ ਕੰਨੀ ਕਤਰਾਨੇ ਆ, ਪਰ ਇਹ ਸੁਣਨੇ ਪੈਣੇ ਨੇ, ਇਹ ਸੱਚਾਈ ਹੈ। ਸੱਚਾਈ ਨੂੰ ਕਿੰਨੀ ਕੁ ਦੇਰ ਤੱਕ ਆਪਾਂ ਅੱਖਾਂ ਬੰਦ ਕਰ ਦਈਏ ਵੀ ਨਹੀਂ, ਲੋਕਾਂ ਦੇ ਮੂੰਹ ਰੱਖਣ ਲਈ ਵੀ ਦੁਨੀਆਂ ਨਾ ਕਿਸੇ ਨਾਰਾਜ਼ ਹੋ ਜਾਏ, ਇਹ ਮੈਂ ਬੇਨਤੀ ਕਰਿਆ, ਦੁਨੀਆਂ ਨਾ ਕਦੀ ਕਿਸੇ ਨਾਲ ਖੁਸ਼ ਪਹਿਲਾਂ ਹੋਈਏ, ਨਾ ਹੋਵੇਗੀ ਤੇ ਨਾ ਹੈ। ਸਾਹਿਬ ਕਿਰਪਾਲੂ ਜੀ ਨੇ ਕਿਹਾ ਏਕ ਭਗਤ ਭਗਵਾਨ, ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਏ ਭਗਤੀ, ਏਕ ਭਗਤ ਭਗਵਾਨ ਇਹਦਾ ਅਰਥ ਇੱਕ ਪਰਮਾਤਮਾ ਦੀ ਭਗਤੀ। ਜੇ ਪ੍ਰਾਣੀ ਕਹਿ ਨਾਹੇ ਮਨ, ਪ੍ਰਾਣੀ ਦਰਸੇ ਜਿਹੜਾ ਪ੍ਰਾਣਾ ਦੇ ਆਸਰੇ ਚੱਲਦਾ, ਜਿਸ ਪ੍ਰਾਣੀ ਦੇ ਮਨ ਵਿੱਚ ਇੱਕ ਪਰਮਾਤਮਾ ਦੀ ਭਗਤੀ ਨਹੀਂ, ਮੈਂ ਪਹਿਲੀ ਤੁਕ ਤੇ ਅਰਥ ਕਰ ਰਿਹਾ, ਤਿਰ ਸੁਣੀ ਦੇ ਖਿਰਾ ਤਿਰ ਨਾਮ ਹੈ, ਕੋਈ ਖੱਪ ਖੱਪ ਮੁਵੈ ਕਰਾਂਗਾ। ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਅੱਗੇ ਸਾਹਿਬ ਕਹਿੰਦੇ ਜੈਸੇ ਸੂਕਰ ਸਵਾਨ, ਕਿ ਜਿਵੇਂ ਇੱਕ ਸੂਕਰ ਦਾ ਅਰਥ ਸੂਰ, ਸਵਾਨ ਦਾ ਅਰਥ ਕੁੱਤਾ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਂ ਇਹ ਤਨ, ਕਹਿੰਦੇ ਉਸ ਤਨ ਨੂੰ ਮਾਨੋ ਦਰ ਤੇ ਮੰਨ ਲਓ, ਹਕੀਕਤ ਵੀ ਸਮਝ ਲਓ ਕਿ ਉਹ ਤਨ ਸੂਕਰ ਤੇ ਕੂਕਰ ਦੇ ਤਨ ਦੀ ਤਰ੍ਹਾਂ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਉਹ ਕਹਿੰਦੇ ਨਹੀਂ ਇਹ ਠੀਕ ਹੈ, ਤੇ ਗੁਰੂ ਤੇਗ ਬਹਾਦਰ ਜੀ ਨੇ ਕਹਿ ਦਿੱਤਾ ਉਹ ਸੂਕਰ ਤੇ ਕੂਕਰ ਦੀ ਤਰ੍ਹਾਂ। ਪਰ ਕਬੀਰ ਸਾਹਿਬ ਨੇ ਇੱਕ ਬਚਨ ਇਸ ਤੋਂ ਅੱਗੇ ਹੋਰ ਕਿਹਾ, ਕਹਿੰਦੇ ਨੇ ਇੱਕ ਥਾਂ ਐਸੀ ਹੈ, ਇਹ ਨਹੀਂ ਕਿ ਗੁਰੂ ਤੇਗ ਬਹਾਦਰ ਜੀ ਦੇ ਬਚਨ ਆਪਾਂ ਕੱਟ ਕਰਾਂਗੇ, ਕਹਿੰਦੇ ਜਿਵੇਂ ਕਿ ਸੂਰ ਤੇ ਕੂਕਰ ਦਾ ਤਨ ਹੈ, ਪਰ ਜਦੋਂ ਕਿਤੇ ਹੋਰ ਡੂੰਘਾਈ ਵਿੱਚ ਬਾਣੀ ਪੜ੍ਹੀਏ ਤੇ ਸਾਹਿਬ ਕਹਿੰਦੇ ਨੇ ਇੱਕ ਥਾਂ ਐਸੀ ਆਉਂਦੀ ਹੈ ਜਿੱਥੇ ਸੂਰ ਤੇ ਕੁੱਤਾ ਵੀ ਉਪਮਾ ਯੋਗ ਹੋ ਜਾਂਦੇ ਨੇ, ਸੱਚ ਜਾਣੋ ਬੰਦਾ ਨਾਮ ਤੋਂ ਖੇਣਾ ਉਦੋਂ ਵੀ ਥੱਲੇ ਚਲਾ ਜਾਂਦਾ। ਮਹਾਰਾਜ ਉਹ ਕਿਹੜੀ ਥਾਂ, جتھے شوکر تے کوکر اچے ہون تے منک نیوا ہوئے کبیر صاحب نے اتے امرت بچن چاہے ہیں کہن لگے دیکھو رب نے سور نو بھی ایک گن دتا ہے تینو گن والے پاسے نہ لے آئے کہنے نے اونو پرماتما نے ایکو جہ کھیڈ بنا دتی اودے شریر دی بندر بنائی کہنے جتھے بھی سور ہوندا ہے محلے وچ گلی وچ کوچے وچ بازار وچ اودا سبھاخ ہے گندگی نو سمیٹنا پر کہن لگے رب دے نام تو ہینے دا سبھاخ گندگی نو سمیٹنا نہیں جدے اندر نام نی سچ جانو جتھے بیٹھدا اوتھے کیول وکاراں دی گندگی کھلاردا رہندا فوکر تا گندگی سمیٹدا ہے پر نام تو ہینا وکاراں دی گندگی پھیلاندا ہے کہن لگے کتا تا جس در دی روٹی کھاندا ہے اوتھے بیٹھ کے وفاداری نال بھونکدا ہے تے بندہ ساری زندگی رب دیاں دتیاں داتا ماندا ہے کدی وی ایک کھن پرماتما دی یاد وچ جڑ کے اوہدا نام نہیں جپدا ایہدے نال تا کتا چنگا جڑا ٹکڑ کھا کے وی مالک دے در تے بیٹھا رہندا صاحب گرو تیگ بہادر جی نے کیا ایک بھگت بھگوان جے پرانی کہ نہ من جیسے سوکر سوان نانک مانو تائے تن تے کبیر جی نے شبد ورتے کہن لگے کبیر ساکت تے سوکر پڑا دو اکھراں دی ارتھ نے ساکت سوکر تے کوکر ساکت تے سوکر پڑا تے ساکت دا اکھری ارتھ ہن دیکھو اسی اے دے ارتھ اے نہیں کرانگے کہ جڑا بندہ گرو کراؤندا ہے اج وہ متھا ٹیکدا ہے سنگت وچ بیٹھدا ہے کیرتن سندا ہے اودے تے اک آس ہے کہ ایدے اندر کتے نہ کتے کسے کونے وچ تھوڑا بہتا دھرم دا بیج پیا ہے رب میر کرے گا ایک دن پرفلت ضرور ہوئے گا نفرت نہیں جڑا گرو در تے چل کے نہیں دور تو آ گیا ہے آخر کدی نہ کدی تے اودے اندر نو میرا مالک شبد نہ ٹمبے گا ہن جڑا بندہ انکاری ہے نام دی گل سن نو تیار نہیں نام جپن نو تیار نہیں نام تے ترک کردا ہے صاحب کہندے نے ایک کوئی جے ساکت ویسے ساکت دا ارتھ ہوندا ہے شکتی دا پجاری ساکت دا ارتھ ہوندا ہے دتی کوئی دات وچ کھچ ہویا بندہ تے دین والے تے کٹاکش کرنے اوتھے صاحب نے کہیا کبیر ساکت تے شوکر بھلا رکھ ہے آٹھا گاؤں سور چنگا ہے جڑا کٹو کٹ پنڈ دی گندگی نو سمیٹ دے وہ ساکت بپنا مر گیا کوئی نہ لے ہے نہ ساکت بندے دی رب دے نام تو ٹوٹے ہوئے بندے دی موت تو بعد کبھی کوئی نام بھوگ نہیں پاندا کہ میں چلو چنگا ہویا اتنے بھی انہیں سنسار وچ گند پایا سی او دا کوئی نام لین نو تیار نہیں یہ مطلب کہ نام ہینے بندے تیرے تو شوکر بھی چنگا ہے اگلا بچن انہوں نے ایک ہور سلوک ہے کہنے لگے نام ہینے تو کوکر بھی چنگا ہے مہاراج کوکر کیویں انہوں نے کہا کوئی رب دی بندگی کرنے والا سادھو بیٹھا ہے پرماتما دے نام دا چنتن پیا کردا ہے بندگی پیا کردا ہے تے اس سادھو دے در تے ایک کتا بیٹھا ہے انہوں نے شبد ورتیا کوکر جدو شبد ورتیا استری لینگویج کہندے نے کبیر بیٹھنو کی کوکر پائی حالانکہ اتنے کی بانی پڑھ لینی ہے کہ خم کوکر تیرے دربار کوکر پلنگ روپ وچ بھی ورتیا بانی وچ تے کوکر شبد جیڑا او استری لنگ روپ وچ بھی ورتیا گیا ہن جدو اسی پڑھنے ہاں کبیر بیٹھنو کی کوکر پلی تے کی تے پلی یہ دو شبد اشارہ پہ کردے نے کہ اے کسے رب دے پیارے دے در تے بیٹھی ہوئی کتی دا ذکر ہے دیکھو میں بانی وچ عرض کر رہا ہاں رب وچ بینتی کیتی سی کہ کئی شبد ایسے نے جنہاں نو اکھاں میٹ کے کناں وچ آپا روں دے کے سن دا یتن کرانگے بھی نکل جان میں کتے انہاں نو سن نہ لواں صاحب کہندے اک رب دے در تے بیٹھ فقیر دے در تے بیٹھی کتی جدوں کسے فقیر وجد وچ آ کے اپنے سائے دی سبت وچ جڑدا ہے وہ کہندے کٹو کٹ بوے تے بیٹھی ہوئی اس کتی دے کناں وچ بھی کتے رب دی آواز پی جاندی ہے کہندے رب دے نام تو ٹٹے ہوئے بندیا تیرے تا جنم دین والی نالو ایک کوکر چنگی جدے کناں وچ نام دی آواز پی گئی تو ساری زندگی پاپ کرنا ہے تے ماں رستہ دیکھ دی پتر پاپاں دی کمائی لیا ہے وہ تیری گت وچ پاپاں دی دولت نوں وردی پئی صاحب نے اتھے بچن کیتے نے کہن لگے کبیر بیٹھنوں کی کوکر پلی ساکت کی بری مائے او نت سو سنیا ہر نام جس کوکر دے کناں وچ نام دا جس بندگی دی کتے آواز پیندی ہے او پاپ دسان جائے پر ساخت دی ماں تا پاپا نو کتھے اپنا کر دی کدی گرو ارجن دیو دے بچن پڑھیے میں صرف ادھارنا بانی وچ دے رہا گرو تیگ بہادر جی کہہ رہے نے جیسے سوکر سوان نانک مانو تائیں تن کبیر جی کہہ رہے ساکت تے سوکر پلا رکھ ہے آٹھا گاؤں کہہ رہے نے کبیر بیسنوں کی کوکر پلی ساکت کی بری مائے پر گرو کے سکھو جدو گرو ارجن دیو دے بچن پڑھے تے کہنے لگے گرمنتر کی رکھے ہے جو پرانی ترگنت جنم پرست نے او دی زندگی ترکار جو ہے جڑا گرمنتر تو ہیڑا ہے گرمنتر کھینت ہے جو پرانی ترگنت جنم پرست نے سوکر ہے کوکر ہے گرد بے سرپ نے کاک ہے تول خل ہے ہنے تو سلوک بھی چینے بچن کہہ دیتے کہن لگے پیارے سوکر نالو کوکر نالو سپ نالو کان نالو غدے نالو کہن لگے کنڈے کدنا وہ تلنا دئیے جنہوں پرماتما کا نام چیتے نہیں حضور کرپالو جی نے اینو اے نہ سمجھو کہ آپ کئی بار جب یہ شبد پڑھنے ہیں تو شاید کسی دے اندر نو دکھان لے حضور نے تو کہتا کیا جے نام نہیں جپدا کہ نے ایک بندہ ہے ایک دا جنم ہویا او دی ماں بھی ہے او دا باپ بھی ہے ہن ایتھے گرو گرنتھ صاحب وچ گرو رام داس دے بچن ہے کہ نے ایک او عورت جس دے پتی دا نام کوئی نہ جاندا ہوئے بچے نو جنم دے دے کہ اس بچے نو پوچھو کہ چار بندیاں وچ بٹھا کے تیرے باپ دا نام کی ہے دیکھو اتنے سارے او شبد جڑے نے یہ سارے اچھے کلچر نال جڑے سن کہن لگے جس نو باپ دے نام دا پتہ نہیں لوگ اونوں کی کہن گے کہ جنوں رب دے نام دا پتہ نہیں اونوں رب دے در تے کی کہا جائے حضور دا ایک بچن ہوندا ہے کہ خر کے نام بنا سندر ہے نکتی نکتی دا ارتھ ہوندا نک کٹیا ہویا پاویں تیرے شریر دی سندرتا بڑی ہے پر گرو کے سکھا یہ گل کدی بھلی نہ وہ گرو میر کرے تین نام کدے بھلے نہ شریر جتنا مرضی سندر ہوئے پر نام تو بنا نک کٹیا ہے نک کٹیا در سے جدی عزت کوئی نہیں ہر کے نام بنا سندر ہے نکتی جو بے شوا کے کر پوت جمت ہے اس نام پریو ہے سر کٹی کہ جی بے شوا کے گھر پتر جنم لے لے وہ باپ دا نام کی دیاں گے وہ گرو کے سکھو دیکھو گرو رام داس جی کہہ رہے نے جن ہر ہرد نام نہ بسے ہو جس دے ہردے میرے وہ گرو جی دا نام نہیں بسیا تین مات کیجے ہر بانجا کہنے ہے میرے پرماتما وہ گرو جی تو ایہو جی کھیڑ ورتا دو کٹو کٹ ایہو جہ نام تو ہینے بندے دھرتی تے آئی کیوں کیوں انہاں دا جنم ہویا سچ جانو گرو گرنتھ صاحب دے بچنا دی پیٹ وچ بھائی گرداس ہونا نے کی شبد کیے سب تو بندہ نہ دنیا وچ نخب جیڑا ہے اے تاں اپاں کہنے آ کامی بھی بڑا پیڑا ہے کروتی بھی بڑا پیڑا ہے لوبی بھی بڑا پیڑا ہے ہنکاری بھی بڑا پیڑا ہے اصل وچ پاویں قومے دیرگ روگ ہے نا سچ جانو سب تو ماڑا بندہ بانی نے منیا جڑا نندیا کرن والا ہے نندک دا دارو کوئی نہیں اسی بانی پڑھنے قومے دا علاج ہے حضور نے کہا بیدن پار برہم پرمیشر آراد نانک ہار ہار خرے حضور نے کہا قومے دیرگ روگ ہے دارو پی اس ماہ کرپا کرے جے اپنی تا گرکا شبد کمائے ہون اس دا ارتھ کئیاں نے کیتا ہے کہ قومے وچ ہی اے دا علاج ہے تے اس رب دی بندگی والے انہاں مہاپرشاں نے ارتھ کیتے سن اس دا ارتھ کی ہے قومے جڑی ہے بندے دے وچ ہے دیکھو یہ دے وچ قومے ہے تے او ارتھ کردے سن قومے دیرگ روگ ہے قومے دا روگ بندے نوں ملیا سب تو زیادہ قومے روگ مانس کو مانک کو دینا بندے نوں دیتا لے پڑ چک مردے دم تک میں نہیں چڑھتا پیا قومے دیرگ روگ ہے پر نال ایک بچن کیتا دارو پیے سمائے اس دا ارتھ اے نہیں کیتا کہ قومی وچ علاج ہے او کہنے میں جس شریر وچ قومے میں کبھی پلیو نہ رب دا نام بھی اس مائے اے وچ ہے جے کتے شریر نو پالن کوئی ترے کہ شریر اندر پرماتما دیاں رحمتاں نے اسی تا دے دی قدر نہیں جانی ਦੇਖੋ ਕਈ ਲੋਕ ਦੇਹ ਨੂੰ ਕੇਵਲ ਐਸ਼ੋ ਇਸ਼ਰਤ ਦਾ ਸਾਧਨ ਸਮਝੇ ਲੱਗ ਪਏ, ਕਈਆਂ ਨੇ ਦੇਹ ਨੂੰ ਇੰਨਾ ਕੁ ਸਤਾਇਆ, ਇਹਨੂੰ ਕਦੀ ਧੁੱਪ ਵਿੱਚ, ਕਦੀ ਪੁੱਠਿਆ ਲਟਕਾ, ਕਦੀ ਇਸ ਦੇਹ ਦੇ ਨਾਲ ਠੰਡੇ ਬਰ ਵਿੱਚ ਬਹਿ, ਇੱਕ ਨੇ ਇਹਨੂੰ ਕੇਵਲ ਵਕਾਰਾਂ ਵਿੱਚ ਭੋਗ ਕੇ ਤਬਾਹ ਕਰ ਦਿੱਤਾ, ਇੱਕ ਨੇ ਇਹਨੂੰ ਦੁੱਖ ਦੇ ਕੇ ਤਬਾਹ ਕਰ ਦਿੱਤਾ। ਇਹ ਪਤਾ ਹੀ ਨਹੀਂ ਸੀ ਕਿ ਦੇਹ ਤਾਂ ਰੱਬ ਦਾ ਆਪਣਾ ਹਰਿਮੰਦਰ ਹੈ ਤੇ ਸਾਈਂ ਇਸ ਦੇਹ ਦੇ ਵਿੱਚ ਬੈਠਾ ਹੋਇਆ। ਸਾਹਿਬ ਕਿਰਪਾਲੂ ਦੇ ਬਚਨ ਪੜ੍ਹਨੇ ਬਾਬਾ ਫਰੀਦ ਸਾਹਿਬ ਨੇ ਇੱਕ ਸ਼ਲੋਕ ਹੈ, ਕਹਿਣ ਲੱਗੇ ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲੰਨ, ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲੰਨ, ਪੈਰੀ ਥਕਾਂ ਫਿਰ ਜੁਲਾਂ ਜੇ ਮੂੰਹ ਪਿਰੀ ਮਿਲਣ। ਕਹਿੰਦੇ ਮੇਰਾ ਤਨ ਤੰਦੂਰ ਦੀ ਤਰ੍ਹਾਂ ਤਪੇ, ਹੱਡੀਆਂ ਬਾਲਣ ਦੀ ਤਰ੍ਹਾਂ ਫੂਕਦਿਆਂ, ਜੇ ਮੈਂ ਪੈਰਾਂ ਨਾਲ ਚੱਲਦਿਆਂ ਥਾਦਿਆਂ ਮੈਂ ਸਿਰ ਪਰਨੇ ਹੋ ਕੇ ਤੁਰਾਂ। ਅੱਗੇ ਮੇਰੇ ਸਾਹਿਬ ਨੇ ਕਿਹਾ ਨਾ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ। ਕਹਿਣ ਲੱਗੇ ਸਿਰ ਪੈਰੀ ਕਿਆ ਫੇੜਿਆ ਅੰਤਰ ਤੇਰੀ ਸਮਾਲ, ਦੇਖ ਆਪਣੇ ਅੰਦਰ ਝਾਤੀ ਮਾਲ। ਹਜ਼ੂਰ ਨੇ ਕਿਹਾ ਨਾਨਕ ਸੋ ਪ੍ਰਭ ਸਿਮਰੀਐ ਇਸ ਦੇਹੀ ਕੋ ਪਾਲ। ਕਹਿਣ ਲੱਗੇ ਦੇਖੋ ਜਰਤ ਕੀ ਨੇ, ਜਿਸ ਦੇਹੀ ਨਾਲ ਤੂੰ ਰੱਬ ਨੂੰ ਜਪਣਾ ਇਸ ਦੇਹੀ ਦੀ ਸੰਭਾਲ ਕਰਿਆ ਕਰ। ਮੈਂ ਖੈਰ ਆਪਣੇ ਵਿਸ਼ੇ ਵੱਲ ਤੁਰਾਂ। ਹਜ਼ੂਰ ਕਿਰਪਾਲੂ ਜੀ ਨੇ ਮੇਰ ਕੀਤੀ, ਕਹਿਣ ਲੱਗੇ ਪਿਆਰਿਓ ਕਿ ਜਿਸ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਿਆ, ਕਹਿੰਦੇ ਉਹਦੀ ਦੇਹ ਬਿਲਕੁਲ ਸੁੰਨੀ ਹੈ। ਜਿਨ੍ਹਾਂ ਹਿਰਦਾ ਨਾਮ ਨਾ ਵਸਿਓ ਤਿੰਨ ਮਾਤ ਕੀਜੈ ਖਰ ਬਾਂਝਾ, ਕਹਿੰਦੇ ਉਹਦੇ ਜਨਮ ਉਹਦਾ ਜਨਮ ਹੀ ਕਿਉਂ ਆਇਆ ਜਿਹਨੇ ਪਰਮਾਤਮਾ ਦੀ ਭਗਤੀ ਨਹੀਂ ਕਰਨੀ, ਸਿਮਰਨ ਨਹੀਂ ਕਰਨਾ। ਹੁਣ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੇਵਲ ਗੁਰੂ ਰਾਮਦਾਸ ਜੀ ਨੇ ਨਹੀਂ ਕਿਹਾ, ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ, ਕਹਿਣ ਲੱਗੇ ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕੱਤ ਨਾ ਭਈ ਮੈਂ ਤਾਰੀ ਮੈਂ ਤਾਰੀ, ਜਿਹਨਾਂ ਰਾਮ ਭਗਤ ਨੇ ਸਾਧੀ ਜਨਮਤ ਕੱਤ ਨਾ ਮੁਇਓ ਅਪਰਾਧੀ। ਬਾਬਾ ਫਰੀਦ ਸਾਹਿਬ ਨੇ ਕਿਹਾ, ਕਹਿਣ ਲੱਗੇ ਉਹ ਦਾਈ ਦੇਖੋ ਇਹ ਸ਼ਬਦ ਅੱਜ ਮੈਂ ਕੁਦਰਤੀ ਤੌਰ ਤੇ ਸੁਣੇ ਨੇ, ਕਿਉਂਕਿ ਇਸ ਦੀ ਵਿਆਖਿਆ ਲਈ ਇਹ ਵਰਤਨੇ ਪਏ ਨੇ। ਪਚਾਕਾ ਮਾਰ ਕੇ ਨੀ ਅੱਗੇ ਨਿਕਲਣਾ ਪੈਣਾ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨੀ ਵਸਿਆ ਉਹਨਾਂ ਦੀ ਮਾਂ ਬਾਂਝ ਹੋ ਜਾਏ। ਇੰਨੀ ਗੱਲ ਕਹਿ ਕੇ ਅੱਗੇ ਤੁਰ ਪਈਏ, ਆਖਿਰ ਰੁਕਣਾ ਪਏਗਾ, ਕਿਉਂ ਇਹ ਸ਼ਬਦ ਕਹੇ। ਬਾਬਾ ਫਰੀਦ ਸਾਹਿਬ ਨੇ ਕਿਹਾ, ਕਹਿਣ ਲੱਗੇ ਦਾਈ ਜਿਸ ਦਿਨ ਬੰਦੇ ਦਾ ਜਨਮ ਹੋਇਆ ਇਹਦਾ ਅਰਥ ਇਹ ਨੀ ਕਿ ਕੇਵਲ ਉਹ ਆਪ ਦੁਖੀ ਹੋ ਕੇ ਕਹਿੰਦੇ। ਕਹਿਣ ਲੱਗੇ ਜਿਸ ਦਿਨ ਜਨਮ ਹੋਇਆ, ਕਿਉਂਕਿ ਸਾਡੇ ਹਿੰਦੁਸਤਾਨ ਦੀ ਧਰਤੀ ਜਾਂ ਇਉਂ ਕਹਿ ਲਓ ਕਿ ਪੰਜਾਬ ਦੀ ਧਰਤੀ ਦੇ ਸ਼ਬਦ ਬਾਬੇ ਫਰੀਦ ਨੇ ਵਰਤੇ, ਤੇ ਜਿਸ ਵੇਲੇ ਜਨਮ ਹੁੰਦਾ ਸੀ ਪਿੰਡਾਂ ਥਾਵਾਂ ਤੇ ਦਾਈ ਆਉਣਾ, ਉਹਨੇ ਸਭ ਤੋਂ ਪਹਿਲਾਂ ਜਨਮ ਵੇਲੇ ਕੰਮ ਕੀ ਕਰਨਾ, ਬੱਚੇ ਦਾ ਨਾੜੂਆ ਕੱਟਣਾ। ਕਹਿਣ ਲੱਗੇ ਦਾਈ ਦਾਈ ਕਿ ਜਿਸ ਦਿਨ ਬੱਚੇ ਦਾ ਜਨਮ ਹੋਇਆ ਤੂੰ ਆਈ ਸੈ ਕੈਂਚੀ ਨਾਲ ਨਾਰੀਅਲ ਨਾੜੂਆ ਕੱਟਿਆ, ਤੂੰ ਛੁਰੀ ਨਾਲ ਇਹਦਾ ਨਾੜੂਆ ਕੱਟਿਆ। ਜੇ ਪਤਾ ਕਿਤੇ ਤੈਨੂੰ ਹੁੰਦਾ ਰੱਬ ਦੀ ਭਗਤੀ ਤੋਂ ਹੀਣਾ ਹੈ, ਥੋੜਾ ਜਿਹਾ ਕਿਤੇ ਗਲੇ ਉੱਤੇ ਇੱਕ ਚੀਰ ਪਾ ਦਿੰਦੀ, ਉਹ ਘੱਟੋ ਘੱਟ ਜਨਮ ਲੈ ਕੇ ਇਹ ਇਹਨਾਂ ਗੱਦ ਤੇ ਧਰਤੀ ਤੇ ਨਾ ਪਾਉਂਦਾ। ਉਹਨਾਂ ਸ਼ਬਦ ਵਰਤੇ ਨੇ ਫਰੀਦਾ ਜੇ ਦੇਹ ਨਾਲਾ ਕੱਪਿਆ, ਸ਼ਲੋਕ ਉਹਨਾਂ ਦਾ ਕਹਿੰਦੇ ਜੇ ਦੇਹ ਦਰ ਤੇ ਦੇਣ, ਜਿਸ ਦਿਨ ਇਹਦਾ ਨਾੜੂਆ ਕੱਪਿਆ ਗਿਆ ਸੀ। ਜੇ ਗੱਲ ਕੱਪੈ ਚੁੱਖ, ਚੁੱਖ ਦਰਦ ਹੁੰਦਾ ਥੋੜਾ ਜਿਹਾ, ਕਿਤੇ ਥੋੜਾ ਜਿਹਾ ਚੀਰ ਇਹਦੇ ਗਲੇ ਤੇ ਵੀ ਦੇ ਦਿੰਦੀ। ਕਹਿਣ ਲੱਗੇ ਮੇਰੇ ਮਾਲਕ ਤੂੰ ਮੇਲ ਕਰ ਦੋ ਕਿ ਪਵਨ ਇੱਤੀ ਮਾਵਲੇ ਸ਼ਾਮ ਇੱਤੀ ਦੁੱਖ, ਰੱਬ ਨੂੰ ਭੁੱਲ ਕੇ ਇੰਨੇ ਦੁੱਖ ਨਾ ਇਹਨੂੰ ਚੰਬੜ ਦੇ, ਰੱਬ ਨੂੰ ਭੁੱਲ ਕੇ ਇੰਨੀ ਚੰਬੇਲਿਆਂ ਵਿੱਚ ਨਾ ਪੈਂਦਾ। ਇਹ ਬਖਸ਼ਿਸ਼ ਕਰ ਰਹੇ ਨੇ ਜਿਨ੍ਹਾਂ ਹਰ ਹਿਰਦਾ ਨਾਮ ਨਾ ਬਸਿਓ ਤਿੰਨ ਮਾਤ ਕੀਜੈ ਖਰ ਬਾਂਝਾ, ਨਾਮ ਤੋਂ ਬਿਨਾਂ ਤਿੰਨ ਸੁੰਨੀ ਦੇਹ ਫਿਰੈ ਬਿਨ ਨਾਮ, ਨਾਮ ਤੋਂ ਬਿਨਾਂ ਉਹਨਾਂ ਦੀ ਦੇਹ ਸੁੰਨੀ ਹੈ, ਉਹਨਾਂ ਦਾ ਸਰੀਰ ਕੀ ਕਰਦਾ। ਸਾਹਿਬ ਕਹਿਣ ਲੱਗੇ ਓਏ ਖੱਪ ਖੱਪ ਹੋਵੇ ਕਰਾਂਝਾ, ਕਰਾਂਝਾ ਦਾ ਅਰਥ ਹੁੰਦਾ ਕੁਰਜ ਕੁਰਜ ਕੇ ਮਰਨਾ, ਕਰਾਂਝਾ ਦਾ ਅਰਥ ਹੁੰਦਾ ਦੁਨੀਆਂ ਦੇ ਧੰਦਿਆਂ ਵਿੱਚ ਪੈ ਕੇ ਵੱਜ ਜਾਣਾ। ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲ ਗਿਆ ਉਹਨਾਂ ਦੀ ਕਦੀ ਚਿੰਤਾ ਦੂਰ ਹੋ ਸਕਦੀ, ਉਹਨਾਂ ਦੇ ਅੰਦਰ ਨੂੰ ਟਿਕਾ ਮਿਲਦਾ। ਸਾਹਿਬ ਕਿਰਪਾਲੂ ਧੰਨ ਗੁਰੂ ਗ੍ਰੰਥ ਸਾਹਿਬ ਨੇ ਮਿਹਰ ਕੀਤੀ, ਕਹਿੰਦੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇ, ਨਾਮ ਬਿਨਾਂ ਤ੍ਰਿਗ ਤ੍ਰਿਗ ਅਸਨੇ, ਨਾਮ ਬਿਨਾਂ ਜੋ ਪੈਰ ਖਾਏ ਜੋ ਕੂਕਰ ਜੂਠਨ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ। ਕਹਿਣ ਲੱਗੇ ਜਿਤਨਾ ਵੀ ਨਾਮ ਤੋਂ ਬਿਨਾਂ ਕੰਮ ਕਾਰ ਆਪਾਂ ਕਰਨੇ ਪਏ ਪਿਆਰਿਓ, ਇਹਦਾ ਕੋਈ ਅਰਥ ਨਹੀਂ। ਸਾਹਿਬ ਕਿਰਪਾ ਕਰਦੇ ਨੇ ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ, ਨਾਮ ਵਿਸਾਰ ਕਰੈ ਰਸ ਭੋਗ, ਸੁੱਖ ਸੁਪਨੇ ਨਹੀਂ ਤਨ ਮੈਂ ਰੋਗ। ਪਿਆਰੇ ਉਹਦੇ ਅੰਦਰ ਕਦੀ ਚੁਕਾ ਨਹੀਂ, ਤੈਨੂੰ ਸੁਣੀ ਦੇ ਫਿਰੈ ਗੁਣ ਨਾਮ, ਨਾਮ ਤੋਂ ਬਿਨਾਂ ਅੰਦਰ ਸੁਣੀਐ। ਤੇ ਦੇਖੋ ਇਹ ਵੀ ਕੇਵਲ ਕਥਾ ਕਹਿਣ ਮਾਤਰ ਹੀ ਹੈ ਕਿ ਨਾਮ ਤੋਂ ਬਿਨਾਂ ਅੰਦਰ ਸੁਣੀਐ, ਨਾਮ ਤੋਂ ਬਿਨਾਂ ਸਹੀ ਖਪਦੀਏ। ਪਰ ਜਿੰਨੀ ਦੇਰ ਤੱਕ ਨਾਮ ਜਪਦੇ ਨਹੀਂ, ਮੈਂ ਕੱਲ ਵੀ ਬੇਨਤੀ ਕੀਤੀ ਉੱਥੇ ਅਰਸਮਰਾਂਤੇ ਗੁਰੂ ਘਰ ਕਿ ਸਾਡੀ ਜ਼ਿੰਦਗੀ ਦੀ ਆਰੰਭਤਾ ਹੀ ਜਪ ਤੋਂ ਹੋਣੀ ਹੈ। ਇਹੀ ਕਾਰਨ ਹਜ਼ੂਰ ਨੇ ਜਿਸ ਦਿਨ ਬਾਣੀ ਆਰੰਭ ਕੀਤੀ ਤੇ ਬਾਣੀ ਦਾ ਸਰਲੇਖ ਆਰੰਭ ਵਿੱਚ ਜਪ ਦਿੱਤਾ। ਜਪ ਦਾ ਮਤਲਬ ਸੀ ਤੂੰ ਜਪਿਆ ਕਰ। ਤੇ ਕਿਹਨੂੰ ਜਪੀ? ਉੱਥੇ ਕਿਹਾ ਜਪੀ ਕਿਸੇ ਬੰਦੇ ਨੂੰ ਨਾ, ਜਪੀ ਕਿਸੇ ਦੇਵੀ ਦੇਵਤੇ ਨੂੰ ਨਾ, ਜਪੀ ਕਿਸੇ ਆ ਰੱਬ ਦੀ ਬਣਾਈ ਕੋਈ ਕੀਰਤਨ ਪੂਜਾ ਨਾ ਤੂੰ ਕਰਨ ਲੱਗ ਪਏ। ਜੇ ਜਪਣਾ ਤੇ ਉਹਨੂੰ ਜਪੀ ਜਿਹੜਾ ਆਦ ਤੋਂ ਸੱਚ ਹੈ, ਜਿਹੜਾ ਜੁਗਾਂ ਤੋਂ ਸੱਚ ਹੈ। ਜਪਣ ਦਾ ਸੰਬੰਧ ਜਿਹੜਾ ਉਸ ਪਰਮਾਤਮਾ ਨੂੰ ਤੂੰ ਜਪੀ। ਤੇ ਵੇਖੋ ਜੇ ਕਿਤੇ ਬੰਦਾ ਰੋਜ਼ ਚੇਤੇ, ਵੈਸੇ ਤਾਂ ਜ਼ਿੰਦਗੀ ਹੈ ਨਾਮ ਲਈ। ਦਾਤਾ ਜੀ ਨੇ ਬਾਣੀ ਵਿੱਚ ਕਿਹਾ ਸੀ ਸਾਰੇ ਪ੍ਰਬੰਧ ਕੀਤੇ ਨੇ। ਆਪਣੇ ਕੀ ਪ੍ਰਬੰਧ ਕਰਨੇ ਆ? ਆਪਣੇ ਪੁੱਤਰ ਪੋਤਰਿਆਂ ਪੜਪੋਤਰਿਆਂ ਦੇ ਪ੍ਰਬੰਧ ਕਰੀ ਬੈਠੇ। ਦੇਖੋ ਸਾਡੇ ਅੰਦਰ ਨੂੰ ਟਿਕਾ ਕੋਈ ਨੀ, ਬਿਲਕੁਲ ਵੀ ਕੋਈ ਤਾਵਾਂ ਤਾਵਾਂ ਹੋਵੇਗਾ। ਚਾਹੁੰਦੇ ਆ ਵੀ ਜੇ ਮੇਰੇ ਲਈ ਮਕਾਨ ਬਣ ਗਿਆ ਨਾ, ਮੈਂ ਇੰਨਾ ਕੁ ਕੰਮ ਕਰਦਾ ਮੇਰੇ ਪੁੱਤਰ ਲਈ ਵੀ ਬਣ ਗਿਆ, ਮੇਰੇ ਪੋਤਰੇ ਲਈ ਵੀ ਸੁੱਖ ਮਿਲ ਗਏ। ਕਈਆਂ ਨੇ ਤਾਂ ਇਹ ਠੇਕਾ ਲੈ ਲਿਆ ਵੀ ਜਿੰਨੀ ਦੇਰ ਤੱਕ ਸਾਡੀ ਅੰਸ਼ਾ ਰਹਿਣ, ਇੰਨਾ ਕੁਝ ਇਕੱਠਾ ਕਰ ਜੋ ਇਹਨਾਂ ਨੂੰ ਕੰਮ ਹੀ ਨਾ ਕਰਨਾ ਪਏ। ਉਹ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਬੰਦਿਆਂ ਆਪਣੀਆਂ ਕਈ ਪੁਸ਼ਤਾਂ ਦੇ ਲਈ ਹੀਲੇ ਕਰ ਕਰਕੇ ਤੂੰ ਰੁਪਈਏ ਇਕੱਠੇ ਪਿਆ ਕਰਨਾ, ਘੱਟੋ ਘੱਟ ਆਪਣੇ ਲਈ ਪ੍ਰਬੰਧ ਕਰ ਲੈ। ਕਰ ਨੂੰ ਤੂੰ ਵੀ ਮਰ ਕੇ ਤੋਂ ਜਾਣਾ, ਅੱਗੇ ਜਾਣ ਲਈ ਤੇਰੇ ਭੱਲੇ ਕੁਛ ਵੀ। ਸਾਹਿਬ ਨੇ ਉੱਥੇ ਬਚਨ ਕਹੇ ਨੇ ਕਿ ਸਰਨ ਜਾਮ ਲਾਗ ਧਵਜਲ ਤਰਨ ਕਰ। ਹੁਣ ਸਰਨ ਜਾਮ ਦਾ ਅਰਥ ਹੁੰਦਾ ਪ੍ਰਬੰਧ ਕਰਨਾ। ਇਉਂ ਅਰਥ ਕਰਾਂਗੇ ਮਨ ਸਰਦੀ ਆਉਂਦੀ ਹੈ, ਅਸੀਂ ਪ੍ਰਬੰਧ ਕਰਨੇ ਆ ਗਰਮ ਕੱਪੜਿਆਂ ਦਾ, ਗਰਮੀ ਆਉਂਦੀ ਹੈ ਪ੍ਰਬੰਧ ਕਰਨੇ ਆ ਕਿ ਪਤਲੇ ਕੱਪੜੇ ਕਿਤੇ ਪਾਈਏ ਤਨ ਨੂੰ ਗਰਮੀ ਨਾ ਸਾਨੂੰ ਤੰਗ ਕਰੇ। ਜੇ ਕਿਤੇ ਸਾਨੂੰ ਬਿਮਾਰੀ ਲੱਗ ਜਾ ਪ੍ਰਬੰਧ ਕਰਨੇ ਆ ਵੀ ਇਹਦੇ ਰੋਗ ਨੂੰ ਰੋਗ ਤੋਂ ਛੁਟਕਾਰਾ ਕਿਵੇਂ ਮਿਲੇ। ਸਾਹਿਬ ਕਹਿੰਦੇ ਨੇ ਕਿ ਜਨਮ ਬੱਚੇ ਦਾ ਹੋਣਾ ਹੋਵੇ ਪ੍ਰਬੰਧ ਕਰਨੇ ਆ ਕਿ ਬੱਚੇ ਦੇ ਆਉਣ ਤੋਂ ਪਹਿਲਾਂ ਉਹਦੇ ਲਈ ਕੀ ਕੁਛ ਤਿਆਰੀ ਕਰਨੀ ਹੈ। ਕਹਿੰਦੇ ਨੇ ਬੰਦਿਆ ਹਰ ਚੀਜ਼ ਦਾ ਤੂੰ ਪ੍ਰਬੰਧ ਕੀਤਾ ਹੈ ਆਉਣ ਵਾਲੀ ਦਾ, ਪਰ ਮੌਤ ਆਉਣ ਵਾਲੀ ਇਹਦਾ ਨੀ ਪ੍ਰਬੰਧ ਕੀਤਾ। ਮੈਨੂੰ ਰੱਬ ਦੇ ਘਰ ਸਾਹ ਮਿਲ ਗਿਆ। ਸਰਨ ਜਾਮ ਲਾਗ, ਸਰਨ ਜਾਮ ਦਰ ਤੇ ਉਦਮ ਵਿੱਚ ਲੱਗ ਜਾ। ਕਾਹਦਾ ਉਦਮ? ਭਵਜਲ ਤਰਨ ਕਹਿ, ਇਸ ਭਵਜਲ ਨੂੰ ਤਰਨ ਦਾ ਉਦਮ ਕੀਤੇ। ਤੇ ਜਿਹਨਾਂ ਨਹੀਂ ਕੀਤਾ ਉਹਨਾਂ ਨੂੰ ਬਾਬਾ ਜੀ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਬੇੜਾ ਬੰਧ ਨਾ ਤੱਕਿਓ ਬੰਧਨ ਕੀ ਬੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੁਖੇਲਾ, ਹੱਥ ਨਾ ਲਾਏ ਕੁਸੰਬੜੈ ਜਲ ਜਾਤੀ ਢੋਲਾ। ਹਜ਼ੂਰ ਮੇਰ ਪੈ ਕਰਦੇ ਨੇ, ਕਹਿਣ ਲੱਗੇ ਸਰਨ ਜਾਮ ਲਾਗ ਭਵਜਲ ਤਰਨ ਕਹਿ, ਕਿਉਂ? ਜਨਮ ਵਿਰਥਾ ਜਾਤ ਰੰਗ ਮਾਇਆ ਕਹਿ। ਤੇ ਕੀ ਕਰੀਏ ਇਸ ਸ਼ਬਦ ਦੇ ਰਹਾਓ ਦੇ ਬਚਨ ਨੇ। ਕਹਿਣ ਲੱਗੇ ਅਵਰ ਕਾਜ ਤੇਰਾ ਕੀਤਾ ਨਾਕਾਮ, ਮਿਲ ਸਾਧ ਸੰਗਤ ਪਾਜੇ ਕੇਵਲ ਨਾਮ। ਕੇਵਲ ਨਾਮ ਜਪ, ਕੇਵਲ ਤਾਂ ਕੇਵਲ ਰੱਬ ਦੀ ਬੰਦਗੀ ਕਰ। ਤੇ ਫਿਰ ਜੇ ਕਿਤੇ ਤੂੰ ਪ੍ਰਬੰਧ ਕਰਨਾ ਨਾ ਭਵਜਲ ਨੂੰ ਤਰਨ ਦਾ, ਤੇ ਬਾਬਾ ਨਾਨਕ ਜੀ ਕਹਿੰਦੇ ਨੇ ਜਪ ਤਪ ਕਾ ਬੰਦ ਬੇੜ ਲਾ, ਜਿਤ ਲੰਘਾ ਵਖੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ, ਤੇਰਾ ਇੱਕੋ ਨਾਮ ਮਜੀਠੜਾ, ਰਤਾ ਮੇਰਾ ਚੋਲਾ ਸਦ ਰੰਗ ਢੋਲਾ। ਕੇਵਲ ਨਾਮ ਹਜ਼ੂਰ ਕਹਿ ਰਹੇ ਨੇ, ਪਰ ਜਿਨ੍ਹਾਂ ਦੇ ਅੰਦਰ ਨਾਮ ਨੇ ਉਹਨਾਂ ਦੀ ਦੇਹ ਸੁਣੀ ਚਿੰਤਾ ਵਿੱਚ ਨੇ, ਚੋਰੇ ਵਿੱਚ ਨੇ, ਕਲਪੀ ਜਾਂਦੇ ਨੇ, ਵਿਲਕੀ ਜਾਂਦੇ ਨੇ। ਕਦੀ ਤੱਕਿਓ ਕਈ ਐਸੇ ਮਨੁੱਖ ਮਿਲਣਗੇ ਜੇ ਅੰਦਰ ਨਾਮ ਨਹੀਂ ਉਹਨਾਂ ਦੇ ਅੰਦਰ ਨੂੰ ਸ਼ਾਂਤੀ ਨਹੀਂ ਮਿਲ ਸਕਦੀ। ਹਜ਼ੂਰ ਨੇ ਫਿਰ ਇਸ ਸ਼ਬਦ ਦੇ ਰਹਾਓ ਦੇ ਤੁਕ ਨੇ ਬਚਨ ਨੇ ਮੇਰੇ ਮਨ ਆਪਣੇ ਆਪ ਨੂੰ ਸੰਬੋਧਨ ਕਰਕੇ, ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਮਾਝਾ ਦਰਸ਼ਨ ਦੇ ਵਿੱਚ ਵਿਚਕਾਰ ਵਾਲਾ। ਕਹਿੰਦੇ ਮੇਰੇ ਮਨ, ਹੇ ਮੇਰੇ ਮਨ ਤੂੰ ਜਪ ਰਾਮ ਨਾਮ ਨੂੰ, ਪ੍ਰਭੂ ਦੇ ਨਾਮ ਨੂੰ। ਕਿਉਂ? ਕਹਿਣ ਲੱਗੇ ਹਰ ਮਾਝਾ, ਹਰ ਮਾਝਾ ਦਾ ਅਰਥ ਤੇਰੇ ਸਰੀਰ ਦੇ ਵਿੱਚ ਬੈਠਾ ਹੈ, ਤੂੰ ਜਪ ਤਾਂ ਸਹੀ ਤੇਰੇ ਅੰਦਰੋਂ ਨਾਮ ਨਿਕਲੇਗਾ। ਜਦੋਂ ਨਾਮ ਜਪੇਗਾ ਜਿਉਂ ਜਿਉਂ ਸਿਮਰਨ ਕਰਾਂਗੇ, ਦੇਖੋ ਸਵਾਸ ਅਸੀਂ ਲੈਂਦੇ ਹਾਂ। ਕਦੀ ਅਸੀਂ ਕਿਸੇ ਨੂੰ ਕਿਹਾ ਵੀ ਅੱਜ ਦਾ ਦਿਨ ਮੈਂ ਕੰਮ ਨਹੀਂ ਕਰਨ ਜਾਣਾ, ਅੱਜ ਮੈਨੂੰ ਸਾਰਾ ਕੰਮ ਇਹ ਮੈਂ ਸਵਾਸ ਲੈਣੇ ਨੇ? ਕਦੀ ਕਿਸੇ ਨੇ ਸਵਾਸ ਲੈਂਦਿਆਂ ਤਰੱਦਦ ਨਹੀਂ ਕੀਤਾ ਰੋਟੀ ਖਾਂਦਿਆਂ ਵੀ ਸਾਹ ਚੱਲਦੇ ਨੇ, ਸੁੱਤਿਆਂ ਵੀ ਸਾਹ ਚੱਲਦੇ ਨੇ, ਬੈਠਿਆਂ ਵੀ ਸਾਹ ਚੱਲਦੇ ਨੇ, ਗੱਲਾਂ ਕਰਦਿਆਂ ਸਾਹ ਚੱਲਦੇ ਨੇ, ਭੋਗ ਭੋਗਦਿਆਂ ਸਾਹ ਚੱਲਦੇ ਨੇ। ਉਹ ਗੁਰਮੁਖਾ ਜੇ ਜ਼ਿੰਦਗੀ ਵਿੱਚ ਸਵਾਸ ਬਿਨਾਂ ਤਰੱਦਤ ਤੋਂ ਲੈ ਜਾਂਦੇ ਨੇ, ਉਹ ਇਹਨਾਂ ਸਵਾਸਾਂ ਵਿੱਚ ਰੱਬ ਦੇ ਨਾਮ ਨੂੰ ਮਿਲਾ ਦੇ, ਜਿੰਨੀ ਦੇਰ ਤੱਕ ਸਾਹ ਚੱਲਣ ਓਨੀ ਦੇਰ ਤੱਕ ਅੰਦਰ ਨਾਮ ਚੱਲਦਾ ਹੈ। ਦੇਖ ਓਨੀ ਦੇਰ ਤੱਕ ਆਪਣੇ ਆਪ ਚੱਲੇਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਹੜੇ ਕਮਾਈ ਕਰਦੇ ਨੇ ਅਭਿਆਸੀ ਪੁਰਸ਼ ਨੇ ਬੰਦਗੀ ਵਾਲੇ, ਉਹਨਾਂ ਦੇ ਸਵਾਸਾਂ ਵਿੱਚ ਨਾਮ ਚੱਲਦਾ, ਉਹਨਾਂ ਦੇ ਅੰਦਰ ਨਾਮ ਦੀ ਰੋਹ ਚੱਲਦੀ ਹੈ, ਸਿਰ ਤੋਂ ਪੈਰਾਂ ਤੱਕ ਉਹ ਨਾਮ ਵਿੱਚ ਰੱਤੇ ਰਹਿੰਦੇ ਨੇ। ਹਜ਼ੂਰ ਕਹਿੰਦੇ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਕਿ ਮੇਰੇ ਮਨਾ ਉਸ ਪਰਮਾਤਮਾ ਦੇ ਨਾਮ ਨੂੰ ਜਪ ਜਿਹੜਾ ਤੇਰੇ ਅੰਦਰ ਬੈਠਾ। ਮੈਂ ਕਹਿੰਦਾ ਬਾਹਰ ਆਵਾਜ਼ ਦੇਣ ਦੀ ਥਾਂ ਰੋਜ਼ ਅੰਦਰ ਪੁਕਾਰਿਆ ਕਰੀਏ, ਤੇ ਜਿਨ੍ਹਾਂ ਨੇ ਪੁਕਾਰਿਆ ਸਾਹਿਬ ਨੇ ਕਿਹਾ ਬਾਣੀ ਵਿੱਚ ਬਚਨ ਕੀਤੇ ਨੇ ਅਸੀਂ ਪੜ੍ਹਨੇ ਆ, ਤੇ ਬਾਬਾ ਪੀਪਾ ਜੀ ਦੇ ਸ਼ਬਦ ਨੇ ਜੋ ਬੜੈ ਬੰਦਾ ਸੋਈ ਪਿੰਡਾ, ਜੋ ਖੋਜੈ ਸੋ ਪਾਵੈ। ਜਿਹੜਾ ਖੋਜੇਗਾ ਪਾਣਾ ਤੇ ਉਹਨੇ ਵੇ ਨਾ, ਹੁਣ ਜਿਹੜਾ ਖੋਜੇ ਨਹੀਂ ਤੇ ਸਾਹਿਬ ਕਹਿੰਦੇ ਨੇ ਜੇ ਖੋਜੀਏ ਨਾ ਤ੍ਰਿਣ ਓਲੇ ਲਾਖ ਚ ਪਾਇਆ, ਗੁਰੂ ਕੇ ਸਿੱਖੋ ਤਿਣਕੇ ਦੇ ਓਲੇ ਲੱਖਾਂ ਦੀ ਦੌਲਤ ਪਈ ਹੈ। ਜੇ ਖੋਜੀ ਨਹੀਂ ਤੇ ਬੰਦਾ ਉਸੇ ਤਰ੍ਹਾਂ ਚਲਾ ਜਾਂਦਾ। ਅਸੀਂ ਅਸਲ ਵਿੱਚ ਖੋਜਣੇ ਜ਼ਰੂਰ ਆ ਦੂਜੇ ਦੇ ਘਰ ਨੂੰ, ਦੂਜੇ ਵਾਲੇ ਪਾਸੇ ਵੇਖ ਕੇ। ਜਿੱਦਣ ਆਪਣੇ ਆਪ ਨੂੰ ਖੋਜਾਂਗੇ ਹਰ ਇੱਕ ਦੀ ਗੋਦੜੀ ਵਿੱਚ ਲਾਲ ਪਿਆ। ਦੇਖੋ ਇੱਕ ਸੱਜਣ ਨੇ ਬੜੀ ਸੋਹਣੀ ਗੱਲ ਕਹੀ ਸੀ, ਮੈਂ ਸੰਖੇਪ ਵਿੱਚ ਅਰਜ਼ ਕਰ ਦਿੰਦਾ, ਤੈਨੂੰ ਇਹ ਨਾ ਸਮਝਿਓ ਕਹਾਣੀ ਵਾਲੇ ਪਾਸੇ। ਕਹਿੰਦੇ ਨੇ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਸੀ, ਉਹਦੇ ਕੋਲ ਕੀਮਤੀ ਲਾਲ ਸੀ। ਉਹਨੇ ਕੀ ਕਰਨਾ, ਜਦੋਂ ਕਿਤੇ ਬੰਦਗੀ ਕਰਨ ਬਹਿਣਾ ਲਾਲ ਸਾਹਮਣੇ ਰੱਖ ਲੈਣਾ, ਧਿਆਨ ਵਿੱਚ ਬਹਿ ਜਾਣਾ, ਬੰਦਗੀ ਵਿੱਚ ਬਹਿਣਾ ਲਾਲ ਸਾਹਮਣੇ ਰੱਖਣਾ। ਇੱਕ ਦਿਨ ਜੋਹਰੀਆਂ ਦਾ ਮੁੰਡਾ ਕਿਤੇ ਨਿਕਲਿਆ, ਜਿਹੜੇ ਲਾਲ ਨੂੰ ਪਰਖਣ ਵਾਲੇ ਨੇ, ਉਹਦੇ ਮਨ ਨੇ ਕਿਹਾ ਵੀ ਆ ਬਾਬਾ ਕੱਪੜੇ ਨੇ ਸਾਦੇ ਪਏ ਨੇ, ਇਹਦੇ ਕੋਲ ਲਾਲ ਬੜਾ ਕੀਮਤੀ ਹੈ, ਇਹ ਲਾਲ ਜੇ ਕਿਤੇ ਸਾਡੇ ਕੋਲ ਆ ਜਾਏ ਤੇ ਰੁਪਈਆਂ ਨੂੰ ਘਰ ਭਰਿਆ ਜਾਏ, ਪਰ ਇਹ ਵੀ ਇਸ ਬਾਬੇ ਦੇ ਕੋਲੋਂ ਖੋਣਾ ਵੀ ਮੁਸ਼ਕਲ ਹੈ, ਤਨ ਕਰਕੇ ਇਹਦੇ ਕੋਲ ਤਾਕਤ ਕਿੰਨਾ ਕਿੰਨਾ ਚੰਗਾ ਹੋਵੇ, ਇਹਦਾ ਸ਼ਰਧਾਲੂ ਬਣ ਜਾ, ਚੇਲਾ ਬਣ ਜਾ, ਪਰ ਆਪਣੀ ਮੰਜ਼ਿਲ ਕੇਵਲ ਇਹਦਾ ਲਾਲ ਚੁਰਾਣਾ, ਤੇ ਲਾਲ ਚੁਰਾ ਕੇ ਇਸ ਪਿੰਡ ਨੂੰ ਛੱਡ ਕੇ ਕਿਤੇ ਹੋਰ ਥਾਂ ਚਲਾਂਗੇ, ਜਿੱਥੇ ਵੇਚਾਂਗੇ ਉੱਥੇ ਘਰ ਵੀ ਚੰਗਾ ਬਣੇਗਾ, ਰੁਪਈਏ ਵੀ ਚੰਗੇ ਮਿਲਣਗੇ। ਉਹਨੇ ਆ ਕੇ ਕਿਆ ਕਹਿਣ ਲੱਗਾ, ਮਹਾਂਪੁਰਸ਼ੋ ਵੀ ਮੈਂ ਤੁਹਾਡਾ ਚੇਲਾ ਬਣਨਾ। ਉਹਨਾਂ ਕਿਹਾ ਵੀ ਤੂੰ ਆਪਣੇ ਰੁਪਈਏ ਰੁਪਈਏ ਕਮਾਇਆ ਕਰ, ਤੂੰ ਕੀ ਲੈਣਾ ਇੱਕ ਪਾਸੇ, ਇੱਥੇ ਚੇਲਾ ਬਣਨਾ, ਸ਼ਗਿਰਦੀ ਕਰਨੀ, ਕੋਈ ਖਾਲਾ ਜੀ ਦਾ ਵਾੜਾ ਨੀ, ਕਿਉਂਕਿ ਹਉਮੈ ਨੂੰ ਮਾਰਨਾ, ਮੈਂ ਇਹਨੂੰ ਮਾਰਨਾ ਕੋਈ ਛੋਟੀ ਜੀ ਗੱਲ ਨਹੀਂ। ਜਿੰਨੀ ਦੇਰ ਤੱਕ ਬੰਦਾ ਕਿਸੇ ਗੁਰਮੁਖ ਦੀ ਸੰਗਤ ਕਰਕੇ ਚਾਕਰੀ ਕਰਨ ਗੁਰੂ ਦੀ ਜਾਤ ਨੀ ਸਿੱਖਦਾ, ਓਨੀ ਦੇਰ ਤੱਕ ਸਿੱਖੀ ਕਮਾਉਣ ਦੀ ਕਿੱਥੇ ਜਾ ਚਾਹੀਦੀ। ਇਹ ਤਾਂ ਥੋੜਾ ਜਿਹਾ ਕਿਸੇ ਨੂੰ ਲੰਗਰ ਵਰਤਾਉਂਦਿਆਂ ਕਹਿ ਦਿਓ, ਭਾਂਡੇ ਮਾਂਜਦਿਆਂ ਕਹਿ ਦਿਓ, ਪ੍ਰਸ਼ਾਦਾ ਬਣਾਉਂਦਿਆਂ ਕਹਿ ਦਿਓ, ਇੱਕੋ ਦਮ ਜਿਵੇਂ ਮੈਂ ਕਿਵੇਂ ਸੋਚਣਾ, ਵਾਹਿਗੁਰੂ ਮੇਰ ਕਰੀ। ਜੇ ਕਿਸੇ ਨੇ ਗੁਰਦੁਆਰਿਆਂ ਵਿੱਚ ਜਾਣਾ, ਹਰਿਮੰਦਰ ਸਾਹਿਬ ਵੀ ਜਾਣਾ ਨਾ, ਤੇ ਯਤਨ ਇਹ ਕਰੋ, ਅੱਖਾਂ ਬੰਦ ਕਰਕੇ, ਕੰਨ ਬੰਦ ਕਰਕੇ, ਜ਼ਬਾਨ ਬੰਦ ਕਰਕੇ, ਮੇਰੇ ਮਾਲਕਾ ਤੂੰ ਮੇਰ ਕਰੀ ਬਚਾਈ, ਇਹਦੀ ਅੱਗ ਤੋਂ ਕਿਤੇ ਥੋੜਾ ਜਿਹਾ ਤੁਸੀਂ ਲਿਖੋ, ਬਸ ਇਸ਼ਾਰਾ ਕਰਨ ਦੀ ਦੇਰ, ਜਿਵੇਂ ਪੈਟਰੋਲ ਨੂੰ ਅੱਗ ਲੱਗਦੀ ਹੈ ਨਾ, ਇੱਕ ਸ਼ਬਦ ਕਹਿਣ ਦੀ ਦੇਰ, ਬਾਕੀ ਅਗਲੇ ਘਰ ਪੂਰਾ ਨਾਲ ਹੀ ਕਰ ਦਿੰਦੇ, ਕਿੰਨਾ ਚਿਰ ਹੀ ਕਰੀ ਜਾਂਦੇ। ਹੁਣ ਉਹ ਕੀ ਕਾਰਨ, ਇਹਨਾਂ ਕਿਉਂ ਸਾਡਾ ਅੰਦਰ ਤੜਪਿਆ ਪਿਆ, ਅੰਦਰ ਕਿਉਂ ਕਲਪਿਆ ਪਿਆ, ਅੰਦਰ ਕਿਉਂ ਖੇਡਦਾ ਪਿਆ, ਕਿਉਂਕਿ ਅਸਲ ਵਿੱਚ ਸਾਨੂੰ ਹੁਕਮ ਮੰਨਣ ਦੀ ਜਾਚ ਨੀ ਆਉਂਦੀ। ਹਉਮੈ ਜਿਹੜੀ ਉਹ ਸੇਵਾ ਕਰਦੇ ਹਾਂ ਵੀ ਉੱਥੇ ਖਲੋਤੀ ਹੈ, ਹਉਮੈ ਦੇ ਜੰਗ ਹਉਮੈ ਨੂੰ ਮਾਰਨਾ, ਅਸੀਂ ਮਾਰਨੇ ਤਾਂ ਖੁੱਡਾਂ। ਦੇਖੋ ਸਿਆਣੇ ਲੋਕ ਕਹਿੰਦੇ ਸਨ, ਸਤਿਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਹੁਣ ਖੁੱਡ ਜਿਹੜੀ ਸ਼ਬਦ ਮੇਰਾ ਆਪ ਸਮਝਦੇ ਹੋਵੋਗੇ, ਖੁੱਡ ਵਿੱਚ ਸਾਪੇ, ਸੱਪ ਨੂੰ ਤੇ ਮਾਰਨਾ ਕੋਈ ਨੀ, ਇੱਕ ਕੰਮ ਕਰਨਾ ਵੀ ਕਹਿਣਾ ਵੀ ਖੁੱਡ ਤੋਂ ਬੰਦ ਕਰ ਦਿਓ, ਖੁੱਡ ਬੰਦ ਕਰਨ ਦੇ ਨਾਲ ਸੱਪ ਨੀ ਮਰਨੇ, ਸੱਪ ਨੂੰ ਬਾਹਰ ਕੱਢ ਕੇ ਮਾਰੀਏ, ਖੁੱਡ ਬੰਦ ਕਰਨ ਦੀ ਲੋੜ ਨਹੀਂ। ਹੁਣ ਇਹਨਾਂ ਅਸੀਂ ਚਾਹੁੰਦੇ ਹਾਂ ਵੀ ਆਹ ਜਿਹੜੇ ਬਾਹਰ ਦੀਆਂ ਬਿਰਤੀਆਂ ਨੇ, ਕਰਮ ਕਾਂਡ ਜਿਹਾ ਕਰ ਲਏ, ਮੈਂ ਇੰਨਾ ਪ੍ਰਦਾਨ ਕਰਤਾ, ਮੈਂ ਇੰਨਾ ਲੰਗਰ ਲਾ ਤਾ, ਮੈਂ ਇੰਨੇ ਪਾਠ ਕਰਾ ਤੇ, ਮੈਂ ਇੰਨੀ ਰੁਮਾਲੇ ਚੜਾ ਤੇ, ਇਹ ਖੁੱਡਾ ਬੰਦ ਕਰਨ ਨਾਲ ਮਨਵਾ ਸੱਪ ਨੀ ਮਰਨਾ। ਸੱਪ ਤਾਂ ਮਰੇਗਾ ਜੇ ਬਾਹਰ ਕੱਢ ਕੇ ਨੂੰ ਕੁੱਟਾਂਗੇ, ਉਹ ਮਨ ਪਾਪੀ ਅਵੈਰਿਆ ਕਿੱਧਰ ਤੁਰਿਆ ਫਿਰਨਾ, ਗੁਰੂ ਦੇ ਸ਼ਬਦ ਨਾਲ ਜੁੜ ਤੇਰਾ ਪਾਰ ਉਤਾਰਾ ਨੀ ਹੋਣਾ ਮੈਂ ਇਹਨੂੰ ਮਾਰਨ ਤੋਂ ਬਿਨਾਂ। ਹੁਣ ਮਾਰਨੇ ਪਏ ਅਸੀਂ ਖੁੱਡਾਂ, ਤੇ ਸੱਪ ਨੂੰ ਮਾਰਨ ਵਾਲੇ ਪਾਸੇ ਤੁਰਦਾ ਕੋਈ ਨੀ, ਕੋਈ ਕਾਰਨ ਤੇ ਜਿਹੜੀ ਖੁੱਡ ਮਾਰੀ ਜਾ, ਸੱਪ ਉੱਥੋਂ ਫਿਰ ਨਿਕਲ ਕੇ ਥਾਹ ਕਰਕੇ ਡੰਗ ਮਾਰਦਾ, ਤੇ ਬਾਹਰ ਦੀਆਂ ਗੱਲਾਂ ਨੇ ਸਾਧਦਾ। ਉਹ ਜੀ ਸੱਜਣ ਉਹਨੇ ਕਿਹਾ, ਸਾਧੂ ਨੇ, ਪੁੱਤਰਾ ਜਾ ਕੇ ਆਪਣਾ ਤੂੰ ਪਸ਼ਾਦਾ ਪਾਣੀ ਕਮਾਇਆ ਕਰ, ਤੂੰ ਕੀ ਲੈਣਾ ਰੱਬ ਦੀ ਬੰਦਗੀ ਤੋਂ? ਉਹ ਖਹਿੜੇ ਪੈ ਗਿਆ, ਉਹ ਕਹਿੰਦਾ ਚਲ ਫਿਰ ਆ ਜਾ ਕੱਲ ਨੂੰ। ਉਹ ਦੂਜੇ ਦਿਨ ਆ ਗਿਆ ਜੀ, ਉਹਨੇ ਕੱਪੜੇ ਲੈਣ ਦੇ, ਸਾਧੂਆਂ ਵਾਲਾ ਬਾਣਾ ਪਾ ਗਿਆ, ਬਹਿ ਗਿਆ। ਪਰ ਉਹਦਾ ਮਕਸਦ ਵੀ ਉਹਨਾਂ ਇਹਦੇ ਕੋਲੋਂ ਖੋਣਾ, ਉਹ ਲਾਰ ਹੈ। ਸਾਧੂ ਨੇ ਕੀ ਕਰਨਾ? ਸਾਹਮਣੇ ਲਾਰ ਰੱਖ ਕੇ ਬਹਿਣਾ, ਬੰਦਗੀ ਕਰਨ। ਹੁਣ ਇਹਦਾ ਮਤਲਬ ਇਹ ਨੀ ਵੀ ਪਤਾ ਨੀ ਉਹ ਕਿਉਂ ਰੱਖਦਾ ਸੀ, ਵੈਸੇ ਕਹਾਣੀ ਬਣਾਉਣ ਵਾਲੇ ਨੇ ਗੱਲ ਸਮਝਾਉਣ ਦਾ ਯਤਨ ਕੀਤਾ। ਉਸ ਮੁੰਡੇ ਨੇ ਵੇਖਣਾ ਵੀ ਇਹ ਰੱਖਦਾ। ਦੂਜੇ ਦਿਨ, ਤੀਜੇ ਦਿਨ, ਦਸ ਕੁ ਦਿਨ ਜਦੋਂ ਭਰੋਸਾ ਬਣ ਗਿਆ ਨਾ, ਉਹ ਸਾਧੂ ਨੂੰ ਸੋਚਿਆ ਹੁਣ ਵੀ ਚੁੜਾਈਏ। ਉਸ ਨੌਜਵਾਨ ਨੂੰ ਸਾਧੂ ਸਵੇਰੇ ਉੱਠਿਆ, ਉਹਨੇ ਬੰਦਗੀ ਵਿੱਚ ਬਹਿਣ ਤੋਂ ਪਹਿਲਾਂ ਕਹਿੰਦਾ, ਪੁੱਤਰ ਇੱਕ ਕੰਮ ਕਰ, ਵੀ ਪਹਿਲਾਂ ਤੂੰ ਇਸ਼ਨਾਨ ਕਰ ਆ, ਬਾਅਦ ਵਿੱਚ ਮੈਂ ਕਰ ਲਾਂਗਾ, ਜਾਂ ਮੈਂ ਪਹਿਲਾਂ ਜਾ ਕਰ ਲੈਣਾ, ਤੂੰ ਬਾਅਦ 'ਚ ਕਰ ਲੈ। ਉਹ ਕਹਿੰਦਾ ਮਾਂ ਪੁਰਸ਼ੋ, ਪਹਿਲਾਂ ਤੁਸੀਂ ਕਰ ਲਓ। ਉਹ ਕਹਿੰਦਾ ਚਲੋ ਜੀ, ਠੀਕ ਹੈ। ਉਹ ਸਾਧੂ ਗਿਆ ਇਸ਼ਨਾਨ ਕਰਨ, ਮੁੰਡੇ ਨੇ ਕਿਹਾ ਵੀ ਚਲੋ ਹੁਣ ਫੋਲੋਏ ਦੇ ਕੱਪੜੇ ਕੀ ਪਤਾ ਕਿੱਥੇ ਲਾਲ ਪਿਆ ਕਰਦਾ। ਤੇ ਰੋਜ਼ ਉਹਨੇ ਸਾਧੂ ਦੀ ਖੱਪਣੀ ਜਿਹੜੀ ਸੀ ਉਹ ਝਾੜੀ, ਉਹਦੇ ਸਿਰ ਤੇ ਬੰਨਣ ਵਾਲੀ ਪੱਕੇ ਦੇ ਝਾੜੇ, ਉਹਨੇ ਜਿਸ ਤਰ੍ਹਾਂ ਉਹਦੀ ਜਿਹੜੀ ਥੱਲੇ ਵਿਛਾ ਕੇ ਬਹਿੰਦਾ ਸੀ ਆਸਣ, ਉਹ ਝਾੜਿਆ, ਪਰ ਲਾਲ ਕੋਈ ਨੀ ਲੱਭਾ। ਸਾਧੂ ਆਇਆ, ਉਹ ਸਮਾਨ ਜੋੜ ਦਿੱਤਾ ਆਉਂਦਿਆਂ, ਫਿਰ ਮੁੰਡਾ ਇਸ਼ਨਾਨ ਕਰਨ ਚਲਾ ਗਿਆ। ਰੋਜ਼ ਉਹ ਵੇਖੇ ਵੀ ਲੱਭਦਾ ਕੋਈ ਨਹੀਂ। ਜਦੋਂ ਵੇਖਿਆ ਵੀ ਇਹਦੇ ਕੋਲ ਕਰਾਮਾਤ ਹੋਣੀ ਹੈ, ਲਾਲ ਲਿਖਾ ਲੈਂਦਾ, ਮਨਾ ਇਹ ਤੇ ਮਿਲਣਾ ਕੋਈ ਨੀ, ਛੱਡ ਪਰਾਂਗੇ ਇਹਦੇ ਭਾਂਡੇ ਚੋਂ ਮਾਂਜਣਾ, ਚੱਲ ਕੇ ਘਰ ਕਮਾਈ ਕਰੀਏ। ਉਹ ਕਹਿਣ ਲੱਗਾ, ਬਾਬਾ ਜੀ ਹੁਣ ਸਾਨੂੰ ਛੁੱਟੀਆਂ ਬਖਸ਼ੋ। ਸਾਧੂ ਕਹਿੰਦਾ ਵੀ ਤੂੰ ਤਾਂ ਫਕੀਰੀ ਕਮਾਣ ਆਇਆ, ਛੁੱਟੀ ਕਾਹਦੇ ਲਈ? ਉਹ ਕਹਿੰਦਾ ਸੱਚ ਜਾਣੀ, ਮੈਂ ਤਾਂ ਆਇਆ ਤਾਂ ਲਾਲ ਚੁਰਾਉਣ, ਤੇ ਮੈਂ ਆਪਣੇ ਮਕਸਦ ਵਿੱਚ, ਮੈਂ ਆਪਣੀ ਇਸ ਯੋਜਨਾ ਵਿੱਚ ਪੂਰਾ ਨਹੀਂ ਹੋ ਸਕਿਆ, ਸਫਲ ਨਹੀਂ ਹੋ ਸਕਿਆ। ਉਹ ਸਾਧੂ ਨੇ ਕਿਹਾ ਤੂੰ ਲਾਲ ਲੱਭਦਾ ਕਿੱਥੋਂ? ਤੇ ਉਹ ਕਹਿੰਦਾ ਜਦੋਂ ਤੂੰ ਬਾਹਰ ਜਾਂਦਾ ਸਾਂ, ਮੈਂ ਤੇਰੇ ਕੱਪੜੇ ਖੋਲਦਾ ਸਾਂ, ਤੇਰਾ ਬਿਸਤਰਾ ਖੋਲਦਾ ਸਾਂ, ਲਾਲ ਲੱਭ ਜਾਏ। ਸਾਧੂ ਹੱਸ ਕੇ ਕਹਿੰਦਾ ਚੇਤੇ ਰੱਖੀ, ਮੈਂ ਲਾਲ ਆਪਣੇ ਸਰਾਣੇ ਨਹੀਂ ਤਾਂ ਰੱਖਦਾ, ਜਦੋਂ ਤੂੰ ਰਾਤ ਸੌਂਦਾ ਸਾਂ, ਮੈਂ ਲਾਲ ਤੇਰੇ ਸਰਾਣੇ ਰੱਖ ਦਿੰਦਾ ਸਾਂ, ਤੂੰ ਮੇਰੇ ਕੱਪੜੀ ਫੋਲਦਾ ਰਹੀ। ਬਦਕਿਸਮਤ ਆ, ਜੇ ਆਪਣੇ ਫੋਲਦੋ ਤੇ ਤੈਨੂੰ ਲਾਲ ਲੱਭ ਜਾਂਦਾ। ਸੱਚ ਜਾਣੋ, ਬੰਦਾ ਦੂਜੇ ਦੇ ਅੰਦਰ ਨੂੰ ਲੱਭਦਾ ਪਿਆ, ਜਿੱਦਣ ਆਪਣਾ ਫੁੱਲਣ ਲੱਗਦਾ ਗਾ ਉਦਣ ਲਾਲ ਜ਼ਰੂਰ ਲੱਭੇ। ਦੂਜੇ ਨੂੰ ਤੱਕੀ ਜਾਣਾ, ਦੂਜੇ ਨੂੰ ਫੋਲੀ ਜਾਣਾ, ਤੇ ਦੂਜੇ ਨੂੰ ਫੋਲ ਕੇ ਲੀਲਾ ਮਿਲਦੀਆਂ ਹੁੰਦੀਆਂ ਨੇ। ਆਪਣੇ ਆਪ ਨੂੰ ਫੋਲੀਏ, ਤੇ ਸਹਿਬ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਮੈਂ ਫਿਰ ਪਰੇਸ਼ਾਨੀ ਮਨ। ਕਹਿਣ ਲੱਗੇ ਪਿਆਰੇ ਕਬੀਰ, ਜਾਂ ਕੋ ਖੋਜ ਤੇ ਧਿਆਨ ਦਿਆ ਜੇ, ਪਾਇਓ ਸੋਈ ਥੌਰ, ਥੌਰ ਦਰ ਹੁੰਦਾ ਆਪਣਾ ਟਿਕਾਣਾ, ਜਿਹਨੂੰ ਬਾਹਰ ਖੋਜਣ ਗਿਆ ਤਾਂ ਆਪਣੇ ਵਿੱਚ ਦੇਖ ਤੇਰੀ ਗੋਦੜੀ ਵਿੱਚ ਲਾਲ ਪਿਆ। ਕਬੀਰ ਜਾਂ ਕੋ ਖੋਜ ਤੇ ਪਾਇਓ ਸੋਈ ਥੌਰ, ਸੋਈ ਫਿਰ ਕਹਿ ਤੂੰ ਪਾਇਆ, ਜਾਂ ਕੋ ਕਹਿਤਾ ਔਰ ਜਿਹਨੂੰ ਬਗਾਨਾ ਕਹਿੰਦਾ ਤੋ ਤੂੰ ਆਪ ਬਣ ਗਿਆ। ਮੇਰੇ ਮਨ ਹੇ ਮੇਰੇ ਮਨਾ, ਆਪਣੇ ਆਪ ਤੋਂ ਸ਼ੁਰੂ ਕੀਤਾ, ਜਪ ਜਪਿਆ ਕਰ ਵਾਹਿਗੁਰੂ, ਜਪਿਆ ਕਰ ਵਾਹਿਗੁਰੂ ਵਾਹਿਗੁਰੂ। ਤੈਨੂੰ ਦਾਤੇ ਨੇ ਨਾਮ ਦੀ ਦਾਤ ਦਿੱਤੀ, ਪਰ ਪਿਆਰੇ ਉਹ ਨਾਮ ਜਪਣ ਦਾ ਵੀ ਤਾਂ ਪੈਦਾ ਜੇ ਗੁਰੂ ਦੀਖਿਆ ਨਾ ਆਉਂਦੇ। ਗੁਰੂ ਦੀਖਿਆ ਦੇਣ ਵਾਲੇ ਭਾਵੇਂ ਹੁਣ ਸਾਰੇ ਸਾਡੇ ਸਾਰੇ ਸਿਸਟਮ ਵਿੱਚ ਇਹ ਸਿਰੇ ਤੋਂ ਲੈ ਕੇ ਪੈਰਾਂ ਤੱਕ ਸਭ ਕੁਝ ਇਹਦਾ ਵਾਸ ਕਰਨ ਵਾਲਾ ਹੋਇਆ ਪਿਆ, ਕਿਉਂਕਿ ਹਰ ਥਾਂ ਤੇ ਮਲੀਨਤਾ ਇੰਨੀ ਵਧੀ ਪਈ ਹੈ। ਗੁਰੂ ਦੀਖਿਆ ਵਿੱਚ ਜਿਹੜੇ ਪੰਜ ਗੁਰੂ ਕੇ ਲਾਲ ਲੱਗਦੇ ਨੇ ਨਾ, ਉਹਨਾਂ ਦੇ ਆਪਣੇ ਅੰਦਰ ਨਾਮ ਚੱਲਦਾ ਹੋਣਾ ਚਾਹੀਦਾ। ਉਹਨਾਂ ਦੇ ਆਪਣੇ ਅੰਦਰ ਨਾਮ ਚੱਲੇਗਾ ਤੇ ਕਿਸੇ ਦੇ ਅੰਦਰ ਚਲਾਣਗੇ। ਉਹ ਗੁਰਮੁਖੋ, ਜੇ ਆਪਣੇ ਅੰਦਰ ਨੀ ਚੱਲਿਆ, ਦੂਜੇ ਨੇ ਅੰਮ੍ਰਿਤ ਛਕ ਕੇ ਚੌਥੇ ਦਿਨ ਕਿਰਪਾਨ ਲਾ ਕੇ ਭੱਜ ਜਾਂਦੇ ਨੇ, ਕਿਉਂ? ਅੰਮ੍ਰਿਤ ਉਹੀ ਹੈ ਅਸਲ ਵਿੱਚ, ਕਮਾਈ ਵਾਲੇ, ਜੀਵਨ ਵਾਲੇ, ਗੁਰੂ ਗੁਰੂ ਜਪਣ ਵਾਲੇ ਘੱਟ ਨੇ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਜਪ ਉਸ ਹਰੀ ਦੇ ਨਾਮ ਨੂੰ ਜਿਹੜਾ ਤੇਰਾ ਅੰਦਰ ਹੈ, ਹਰ ਹਰ ਕਿਰਪਾਲ, ਉਸ ਹਰੀ ਕਿਰਪਾਲੂ ਨੇ ਕਿਰਪਾ ਪ੍ਰਵਤਾਰੀ ਸਾਡੇ ਤੇ ਕਿਰਪਾ ਕੀਤੀ, ਮਿਹਰ ਕੀਤੀ। ਗੁਰ ਗਿਆਨ ਦਿਓ ਦਿਓ ਨਹੀਂ, ਇਹ ਤੇ ਹਜ਼ੂਰ ਕਿਰਪਾਲੂ ਜੀ ਨੇ ਮੈਂ ਮਿਹਰ ਕੀਤੀ ਕਿ ਕੂੜਾ ਖੁੱਲਾ ਹੈ, ਉਪਰੋਂ ਬੰਦ ਨਹੀਂ। ਦਿਓ ਨਹੀਂ, ਦਿਓ ਉਹ ਸ਼ਬਦ। ਕਹਿਣ ਲੱਗੇ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਉਸ ਹਰੀ ਕਿਰਪਾਲੂ ਨੇ ਕਿਰਪਾ ਕੀਤੀ। ਗੁਰ ਗਿਆਨ ਦਿਓ ਮਨ ਸਮਝਾ, ਜਦੋਂ ਗੁਰੂ ਜੀ ਨੇ ਗਿਆਨ ਦਿੱਤਾ ਨਾ, ਗਿਆਨ ਕੀ ਦਿੱਤਾ? ਗਿਆਨ ਇਹ ਦਿੱਤਾ ਕਿ ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਗਿਆਨ ਐਸਾ ਦਿੱਤਾ, ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ, ਕਰ ਬੰਦੇ ਤੂੰ ਬੰਦਗੀ ਜਿੱਤਰ ਘੱਟ ਮੈਂ। ਹਾਂ,
ਗਿਆਨ ਇਹ ਦਿੱਤਾ ਜੇ ਹਰ ਸਿਮਰਨ ਭਾਇਆ ਤੈ ਉਬਾਤ ਗਤ ਕੀਨੀ ਵੱਧ ਭਾਗੀ ਕਰ ਜਪਨਾ ਜਨ ਨਾਨਕ ਕਹੋ ਗੁਰ ਇਹ ਮਤ ਦੀਨੀ ਕੀ ਮਤ ਦਿੱਤੀ ਜਪ ਹਰ ਭਵਜਲ ਚਰਨਾ ਕੀ ਮਤ ਦਿੱਤੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਧਰਪੀਐ ਕੀ ਮਤ ਦਿੱਤੀ ਕਹਿਣ ਲੱਗੇ ਪਿਆਰੇ ਕਿ ਮਨ ਮੇਰੋ ਗੱਜ ਜੇਵਾ ਮੇਰੀ ਕਾਤੀ ਮਪ ਮਪ ਕਾਟੋ ਜਮ ਕੀ ਫਾਂਸੀ ਪਿਆਰੇ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਮਨ ਸਮਝਦੇ ਉਦਣ ਜਿੱਦਣ ਗੁਰੂ ਗਿਆਨ ਦੇ ਨਹੀਂ ਤੇ ਕੋਈ ਨਹੀਂ ਸਮਝਦਾ ਹਜ਼ੂਰ ਬਖਸ਼ਿਸ਼ ਕਰਦੇ ਨੇ ਹਰ ਕੀਰਤ ਕੀਰਤ ਦਾ ਅਰਥ ਸ਼ਿਵ ਤੋਂ ਸਲਾਹ ਸਿਮਰਤ ਕੀਰਤਨ ਪਰਮਾਤਮਾ ਦੀ ਕੀਰਤੀ ਕਲ ਯੁਗ ਪਦ ਉਤਮ ਉਤਮ ਦਾ ਅਰਥ ਹੁੰਦਾ ਸਭ ਤੋਂ ਉੱਚਾ ਕਹਿੰਦੇ ਨੇ ਐਸ ਕਲਯੁਗ ਦੇ ਹੋਰ ਕਲਯੁਗ ਦੇ ਸਮੇਂ ਵਿੱਚ ਨਾ ਸਭ ਤੋਂ ਉੱਚੀ ਪਦਵੀ ਕਿਹੜੀ ਦੇਖੋ ਆਪਾਂ ਪਦਵੀਆਂ ਵੱਲ ਝਾਤੀ ਮਾਰਨੇ ਗੁਰੂ ਗ੍ਰੰਥ ਸਾਹਿਬ ਨੇ ਨਾ ਦੋ ਸ਼ਬਦ ਕਹੇ ਨੇ ਹਰ ਬੰਦੇ ਦੀ ਇੱਛਾ ਹੁੰਦੀ ਹੈ ਮੈਂ ਸਭ ਤੋਂ ਵੱਡਾ ਆਗੂ ਬਣ ਗਿਆ ਪਦਵੀ ਵੱਲ ਜਾਂਦੇ ਹਾਂ ਇੱਕ ਦਿਨ ਮਰਦ ਕੀਤੀ ਕਿ ਭੱਜਦੇ ਆ ਗੱਡੀਆਂ ਵੱਲ ਗੋਡੀ ਵੱਲ ਜਾਂਦਾ ਹੀ ਕੋਈ ਨੀ ਚੇਤੇ ਰੱਖਿਓ ਜਿਹੜੇ ਗੋਡੀਆਂ ਵੱਲ ਜਾਂਦੇ ਨੇ ਨਾ ਉਹ ਇੱਕ ਦਿਨ ਮਾਲਕ ਦੇ ਘਰ ਦੇ ਮਾਲਕ ਬਣ ਜਾਂਦੇ ਨੇ ਤੇ ਜਿਹੜੇ ਗੱਡੀਆਂ ਵੱਲ ਇਕੱਲੇ ਭੱਜਦੇ ਨੇ ਉਹ ਇੱਕ ਥਿਨ ਲੱਗਦਾ ਅਗਲੇ ਲਾ ਕੇ ਥੱਲੇ ਚ ਰੱਖਦੇ ਬਾਬਾ ਜੀ ਨੇ ਦੋ ਬਾਣੀ ਵਿੱਚ ਕਹੇ ਨੇ ਬਚਨ ਕਹਿੰਦੇ ਨੇ ਪ੍ਰਧਾਨ ਹੋਣਗੇ ਦੋ ਤਰ੍ਹਾਂ ਦੇ ਹਰ ਥਾਂ ਤੇ ਤੁਸੀਂ ਦੇਖ ਲਓਗੇ ਉਹਨਾਂ ਕਿਹਾ ਵੀ ਇੱਕ ਤੇ ਹੋਣਗੇ ਕੂੜ ਦੇ ਗੱਡੇ ਧੋਣ ਵਾਲੇ ਪ੍ਰਧਾਨ ਉਹਨਾਂ ਦੀ ਇਸ ਦੁਨੀਆਂ ਵੀ ਚੱਲੇਗੀ ਤੇ ਇੱਕ ਪ੍ਰਧਾਨ ਉਹ ਹੋਣਗੇ ਜਿਹੜੀ ਸੰਗਤ ਵਿੱਚ ਹਉਮੈ ਨੂੰ ਮਾਰ ਦੇਣਗੇ ਉਹਨਾਂ ਦੀ ਰੱਬ ਦੇ ਘਰ ਵੀ ਚੱਲੇਗੀ ਹਜ਼ੂਰ ਨੇ ਸ਼ਬਦ ਵਰਤੇ ਨੇ ਕਹਿਣ ਲੱਗੇ ਜੈਸੀ ਮੈਂ ਆਵਾ ਖਤਮ ਕੀ ਬਾਣੀ ਤੈ ਤੜਾ ਕਰੀ ਗਿਆਨ ਦੇ ਲਾਲੋ ਪਾਪ ਕੀ ਜੰਜਲਾ ਕਾਬਲੋ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ ਸਰਵ ਧਰਮ ਤੋਂ ਇੱਕ ਛੱਪ ਖਲੋਏ ਉਹ ਕੌਣ ਹੋਣਗੇ ਕੂੜ ਫਿਰੈ ਪ੍ਰਧਾਨ ਵੇ ਲਾਲੋ ਪਰ ਨਾਲ ਇੱਕ ਬਚਨ ਕੀਤਾ ਸਕਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੇ ਮਿਟੈ ਅਮਾਨ ਜਿਹੜਾ ਸੰਗਤ ਵਿੱਚ ਸਾਧ ਸੰਗਤ ਜਾ ਕਾ ਮਿਟੈ ਅਮਾਨ ਜਿਹੜਾ ਸੰਗਤ ਵਿੱਚ ਹਉਮੈ ਮਰ ਗਈ ਸੱਚ ਜਾਣੀ ਉਹ ਵੀ ਪ੍ਰਧਾਨ ਹੋਵੇਗਾ ਉਹ ਪ੍ਰਧਾਨ ਕੌਣ ਹੋਣਗੇ ਉਹ ਹੋਣਗੇ ਜਿਹੜੇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੈ ਪਾਵਨ ਦਰਗੈ ਮਾਨ ਪੰਚੈ ਸੋਹੈ ਦਰ ਰਾਜਾਨ ਹਜ਼ੂਰ ਕਹਿੰਦੇ ਸਭ ਤੋਂ ਉੱਚੀ ਪਦਵੀ ਇਹ ਵੇ ਕਿ ਪਰਮਾਤਮਾ ਦਾ ਸਿਮਰਨ ਕਰਨ ਦੀ ਦਾਤ ਮਿਲ ਜਾਏ ਏਦੋਂ ਉੱਚੀ ਪਦਵੀ ਕੋਈ ਨਹੀਂ ਜੀ ਸਿਮਰਨ ਤੋਂ ਉੱਚੀ ਕਿਹੜੀ ਪਦਵੀ ਹੈ ਜੀ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਬਚਨ ਕੀਤੇ ਨੇ ਕਹਿਣ ਲੱਗੇ ਰੱਬ ਦੀ ਭਗਤੀ ਕਰਨ ਵਾਲੇ ਦੇ ਬਰਾਬਰ ਦੁਨੀਆਂ ਵਿੱਚ ਹੈ ਹੀ ਕੋਈ ਹਰ ਕੀਰਤ ਕਲਯੁਗ ਤਦ ਉਤਮ ਹਰ ਪਾਈਐ ਸਤਿਗੁਰ ਮੱਚ ਇਹ ਸਤਿਗੁਰੂ ਦੇ ਰਾਹੀਂ ਇਸ ਪਿਆਰੀ ਪਦਵੀ ਨੂੰ ਕੋਈ ਪ੍ਰਾਪਤ ਕਰ ਸਕਦਾ ਹੋਂ ਬਲਿਹਾਰੀ ਸਤਿਗੁਰ ਆਪਣੇ ਕਹਿੰਦੇ ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਵਾ ਜਿਨ ਗੁਪਤ ਨਾਮ ਪ੍ਰਗਾਜਾ ਨਾਮ ਸਾਡੇ ਅੰਦਰ ਗੁਪਤ ਸੀ ਪਰ ਗੁਰੂ ਜੀ ਨੇ ਹੱਥ ਮਜਾਹੂ ਮੈਂ ਮਾਨਕ ਲੱਦਾ ਮੁੱਲ ਨਾ ਕਿੱਦਾ ਮੈਂ ਕੁ ਸਤਿਗੁਰ ਦਿੱਤਾ ਤੂੰ ਵਿਝਾਈ ਸੀਆ ਸਿੱਤਾ ਜਨਮ ਪਦਾਰਥ ਨਾਨਕ ਜਿੱਤਾ ਸਾਹਿਬ ਕਿਰਪਾਲੂ ਜੀ ਕਹਿੰਦੇ ਗੁਰ ਕਾਢ ਤਲੀ ਦੇ ਉੱਤੇ ਰੱਖ ਦਿੱਤਾ ਕੱਢ ਕੇ ਨਾਮ ਨੂੰ ਜਿਹੜਾ ਗੁਪਤ ਪਿਆ ਸੀ ਹਜ਼ੂਰ ਕਹਿੰਦੇ ਨੇ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ ਦਰਸ਼ਨ ਸਾਧ ਮਿਲਿਓ ਵਡਭਾਗੀ ਸਭ ਕਿਲ ਦਿਖ ਗਏ ਗਵਾਜਾ ਜਿਨ੍ਹਾਂ ਨੂੰ ਗੁਰੂ ਮਹਾਂਪੁਰਸ਼ ਦੇ ਦਰਸ਼ਨ ਹੋਏ ਤੇ ਵੱਡਿਆ ਭਾਗਾਂ ਨਾਲ ਦਰਸ਼ਨ ਹੋਏ ਉਹਨਾਂ ਦੇ ਸਾਰੇ ਜਿਹੜੇ ਕਿਲ ਵਿਖ ਸਨ ਉਹ ਗਵਾਚਾ ਗਵਾਜਾ ਦਰਸ਼ਨ ਦਾ ਗਵਾਚ ਗਏ ਚਲੇ ਗਏ ਸਤਿਗੁਰ ਸ਼ਾਹ ਪਾਇਆ ਵਡਦਾਣਾ ਸਭ ਤੋਂ ਦਾਨਾ ਸਿਆਣਾ ਸ਼ਾਹ ਗੁਰੂ ਮਿਲਿਆ ਹਰ ਕੀ ਏ ਗੋ ਗੋ ਗੁਣ ਸਾਂਝਾ ਦੇਖੋ ਇਸ ਤੁਕ ਦੇ ਅਰਥ ਹਰ ਕੀ ਏ ਗੋ ਗੁਣ ਸਾਂਝਾ ਕਹਿੰਦੇ ਪਹਿਲਾਂ ਮੇਰੇ ਪੱਲੇ ਕੁਛ ਵੀ ਨਹੀਂ ਸੀ ਗੁਰੂ ਜੀ ਨੇ ਕਿਹਾ ਲਿਆ ਤੇਰੀ ਸਾਂਝ ਪਾ ਦਿੰਦੇ ਵੱਡੇ ਨਾਲ ਹੁਣ ਜੇ ਕੋਈ ਵੱਡਾ ਜਿੰਦਾ ਬਿਜਨਸ ਹੋਵੇ ਨਾ ਤੇ ਮਾੜੇ ਬੰਦੇ ਨੂੰ ਲਕਹਿ ਲਿਆ ਵੀ ਤੇਰੀ ਵੀ ਚਵਾਨੀ ਪਾ ਲੈਣੇ ਆ ਤੇਰੇ ਵੀ ਪੰਜ ਪੈਸੇ ਪਾ ਲੈਣੇ ਆ ਉਹ ਵਿਚਾਰਾ ਇੰਨੇ ਚ ਬੜਾ ਖੁਸ਼ ਹੁੰਦਾ ਵੀ ਆ ਸਰ ਇਹਦਾ ਇੰਨਾ ਵੱਡਾ ਬਿਜਨਸ ਹੈ ਜੇ ਮੇਰੇ ਪੰਜ ਪੈਸੇ ਪਾ ਜਾਏਗਾ ਮੇਰੀ ਵੀ ਜ਼ਿੰਦਗੀ ਦੀ ਰੋਟੀ ਬਣ ਗਈ ਕਹਿਣ ਲੱਗੇ ਪਹਿਲਾਂ ਸਾਂ ਨਾਮ ਤੋਂ ਬਿਨਾਂ ਭਿਖਾਰੀ ਗੁਰੂ ਨੇ ਕੀਤੀ ਮੇਰ ਕਹਿਣ ਲੱਗੇ ਲਿਆ ਮੈਂ ਤੇਰੀ ਰੱਬ ਨਾਲ ਸਾਂਝ ਪਵਾ ਦੇਣਾ ਕਹਿਣ ਲੱਗੇ ਆਪਣੀ ਸਾਂਝ ਗੁਣਾਂ ਦੀ ਪਰਮਾਤਮਾ ਨਾਲ ਪੈ ਗਈਏ ਸਾਡੇ ਪੱਲੇ ਕੁਝ ਨੀ ਪਰ ਆਖਰ ਉਹ ਤਾਂ ਗੁਣ ਨਿਧਾਨ ਹੈ ਮੇਰ ਕਰੇਗਾ ਜੇ ਗੁਣ ਨਿਧਾਨ ਨਾਲ ਸਾਂਝ ਪੈ ਗਈ ਕਿਣਕਾ ਮਾਤਰ ਸਾਨੂੰ ਵੀ ਦਏਗਾ
صاحب کہنے خر کیے بہ گن سانجھا اگلی ٹوکے پیارے جن کو کرپا کری جگ جیون جنہاں دے سر دے اتے جگت دے جیون واہگرو نے میر کیتی ہر اُر تاریو من ماجا انہاں نے اپنے من وچ پربھو دے نام نو تارن کیتا ہے تے جنہاں اندر نام واجیا گرمخو ਧਰਮ ਰਾਏ ਦਰ ਕਾਗਜ਼ ਪਾਰੇ ਜਨ ਨਾਨਕ ਲੇਖਾ ਸਮਝਿਆ ਧਰਮ ਰਾਜ ਨੇ ਵੀ ਕਾਗਜ਼ ਪਾੜ ਕੇ ਟੁਕੜੇ ਟੁਕੜੇ ਕਰ ਦਿੱਤੇ ਕਿਉਂ ਜੀ ਕਹਿਣ ਲੱਗੇ ਨਾਮ ਜਪਦੇ ਨੇ ਨਾਮ ਜਪਣ ਵਾਲਿਆਂ ਦੇ ਲੇਖੇ ਨਹੀਂ ਹੁੰਦੇ ਨਾਮ ਜਪਣ ਵਾਲਿਆਂ ਦੇ ਛੁਟਕਾਰੇ ਨੇ ਉਹ ਲੋਕਾਂ ਦੀ ਬੰਦ ਖਲਾਸੀ ਕਰਾਉਂਦੇ ਨੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਿਹਰ ਕਰੇ ਸਾਨੂੰ ਵੀ ਜਪਣ ਦੀ ਨਾਮ ਜਪਣ ਦੀ ਜੁਗਤ ਬਖਸ਼ੇ ਨਾਮ ਜਪਣ ਦੀ ਸੁਰਤੀ ਦੇ ਨਾਮ ਜਪਣ ਦੀ ਸੋਝੀ ਦੇ ਤਾਂ ਜੋ ਆਪਣੀ ਜ਼ਿੰਦਗੀ ਨੂੰ ਆਪਾਂ ਸਫਲ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।